ਗੁਰੂ ਸਤਸੰਗ ਜੀਓ ਸ਼ਬਦ ਵਿਚਾਰ ਆਰੰਭ ਕਰੀਏ। ਪ੍ਰਥਮ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਡੇ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਉਤਸਵ ਹੈ। ਉਸ ਸੰਬੰਧਿਤ ਕੁਛ ਵਿਚਾਰਾਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਹੁਕਮਨਾਮੇ ਦੀ ਵਿਚਾਰ ਅਤੇ ਅਰਥ ਆਪ ਜੀ ਦੇ ਸਾਹਮਣੇ ਰੱਖਾਂ। ਮਨੁੱਖੀ ਦੁਨੀਆਂ ਵਿੱਚ ਜਿਹੜੀ ਮਹਿਮਾ ਹੈ ਉਹ ਸਾਰੀ ਧਨ 'ਤੇ ਖੜੀ ਹੈ। ਇਹ ਗੱਲ ਵੱਖਰੀ ਹੈ ਕਿ ਧਨ ਦੇ ਅਨੰਤ ਰੂਪ ਮੰਨੇ ਗਏ ਨੇ। ਗਉ ਧਨ, ਗਜ ਧਨ, ਅਸ਼ਵ ਧਨ, ਭੂਮੀ ਧਨ, ਸਵਰਨ ਧਨ, ਰੂਪ ਧਨ, ਭੂਮੀ ਧਨ, ਕਰੀਬਨ ਕਰੀਬਨ ਇਸ ਤਰ੍ਹਾਂ ਦੀਆਂ ਵਸਤੂਆਂ ਨੂੰ ਧਨ ਕਹਿੰਦੇ ਨੇ। ਕਰੰਸੀ ਨਹੀਂ ਸੀ, ਇਹ ਸਿੱਕੇ ਨਹੀਂ ਸਨ ਔਰ ਇਹ ਨੋਟ ਵੀ ਨਹੀਂ ਸਨ। ਤੋ ਭੂਮੀ ਧਨ, ਗਉ ਧਨ, ਗਊਆਂ ਧਨ ਸਨ, ਅਸ਼ਵ ਧਨ, ਘੋੜੇ ਧਨ ਸਨ, ਗਜ ਧਨ, ਹਾਥੀ ਧਨ ਸਨ, ਰੂਪ ਧਨ ਮਨੁੱਖ ਦੇ ਸੁਹੱਪਣ ਨੂੰ ਵੀ ਧਨ ਕਹਿੰਦੇ ਸਨ। ਰੂਪ ਦਾ ਸਿੱਕਾ ਵੀ ਚੱਲਦਾ ਸੀ ਰੂਪ ਧਨ। ਔਰ ਇਸੇ ਤਰੀਕੇ ਦੇ ਨਾਲ ਸਵਰਨ ਧਨ, ਸੋਨਾ, ਇਹ ਧਨ ਜਿਹਦੇ ਕੋਲ ਹੋਵੇ ਉਹਨੂੰ ਕਹਿੰਦੇ ਸਨ ਧਨਵਾਨ। ਇਹ ਧਨਤਾ ਦੇ ਯੋਗ ਹੈ, ਧਨਵਾਨ ਹੈ। ਇਹਦੇ ਕੋਲ ਰੂਪ ਦਾ ਧਨ ਹੈ, ਇਹਦੇ ਕੋਲ ਭੂਮੀ ਧਨ ਹੈ, ਇਹਦੇ ਕੋਲ ਅਸ਼ਵ ਧਨ ਹੈ, ਇਹਦੇ ਕੋਲ ਗਜ ਧਨ ਹੈ, ਇਹਦੇ ਕੋਲ ਗਉ ਧਨ ਹੈ। ਧਨਵਾਨ ਧਨਤਾ ਦੇ ਯੋਗ, ਪੂਜਣ ਯੋਗ। ਬੈਰੂਨੀ ਦੁਨੀਆ ਵਿੱਚ ਆਦਿ ਕਾਲ ਤੋਂ ਧਨਵਾਨ ਪੂਜਿਆ ਜਾ ਰਿਹਾ। ਕਿਧਰੇ ਪਰੋਕਸ਼ ਰੂਪ ਵਿੱਚ, ਕਿਧਰੇ ਅਪਰੋਕਸ਼ ਰੂਪ ਵਿੱਚ ਧਨਵਾਨ ਪੂਜਿਆ ਜਾ ਰਿਹਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿੱਚ ਦੱਸਿਆ, ਇਹ ਧਨ ਨਹੀਂ ਜਿਸ ਨੂੰ ਤੁਸੀਂ ਧਨ ਕਹਿੰਦੇ ਹੋ, ਇਹ ਸਿਰਫ ਜੀਵਨ ਦੀਆਂ ਲੋੜਾਂ ਨੇ। ਇਹਦੇ ਨਾਲ ਨਾ ਕੋਈ ਧਨਵਾਨ ਆਉਂਦਾ ਹੈ, ਨਾ ਕੋਈ ਧਨਤਾ ਯੋਗ ਆਉਂਦਾ। ਠੀਕ ਹੈ, ਸੋਨੇ ਦੇ ਅੰਬਾਰ ਲੱਗ ਜਾਣ, ਬਹੁਤਾ ਗਉ ਧਨ ਹੋਵੇ, ਗਜ ਧਨ ਹੋਵੇ, ਅਸਧਨ ਹੋਵੇ, ਰੂਪ ਧਨ ਹੋਵੇ, ਭੂਮੀ ਧਨ ਹੋਵੇ, ਇਹ ਮਨੁੱਖ ਧਨਵਾਨ ਨਹੀਂ ਹੈ। ਕਿਉਂ? ਇਹ ਧਨ ਹੀ ਨਹੀਂ ਹੈ, ਇਹ ਸਿਰਫ ਜੀਵਨ ਦੀਆਂ ਲੋੜਾਂ ਨੇ, ਸਿਰਫ ਲੋੜਾਂ ਨੇ। ਲੋੜਾਂ ਜਦ ਸਰੀਰ ਦੇ ਤਲ ਤੋਂ ਨਿਕਲ ਕੇ, ਐਨ ਤੇ ਸਰੀਰ ਦੀਆਂ ਲੋੜਾਂ, ਜਦ ਕੋਈ ਮਨੁੱਖ ਉਸਨੂੰ ਮਨ ਦੀ ਲੋੜ ਬਣਾ ਲੈਂਦਾ ਹੈ, ਉਸੇ ਲੋੜ ਦਾ ਨਾਮ ਲੋਭ ਪੈ ਜਾਂਦਾ ਹੈ। ਉਸੇ ਨੂੰ ਲੋਭ ਕਰ, ਹੋਰ ਲੋਭ ਕੀ ਹੈ? ਲੋੜ ਸਰੀਰ ਦੇ ਤਲ ਤੋਂ ਉਛਲ ਕੇ ਮਨ ਦਾ ਹਿੱਸਾ ਬਣ ਗਈ ਹੈ, ਇਹ ਗੱਲ ਵੱਖਰੀ ਹੈ। ਗਉ ਧਨ ਨਾਲ, ਭੂਮੀ ਧਨ ਨਾਲ, ਅਸ਼ਵ ਧਨ ਨਾਲ, ਕੰਚਨ ਧਨ ਨਾਲ, ਰੂਪ ਧਨ ਨਾਲ ਮਨ ਦੀ ਤ੍ਰਿਪਤੀ ਨਹੀਂ ਆਉਣੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਕਰ। ਕਿਉਂ? ਉਹ ਮਨ ਦੀ ਲੋੜ ਹੀ ਨਹੀਂ ਹੈ। ਤਨ ਦੀ ਲੋੜ ਨੂੰ ਆਦਿ ਕਾਲ ਤੋਂ ਮਨੁੱਖ ਮਨ ਦੀ ਲੋੜ ਬਣਾ ਲਿਆ, ਜਦਕਿ ਮਨ ਦੀ ਬਿਲਕੁਲ ਪੂਰਤੀ ਹੁੰਦੀ ਨਹੀਂ। ਕਿਤਨੀ ਜ਼ਮੀਨ ਜਾਇਦਾਦ ਇਕੱਠੀ ਹੋ ਜਾਏ, ਕਿਤਨਾ ਧਨ ਹੋਵੇ, ਜਿਸ ਜਿਸ ਚੀਜ਼ ਨੂੰ ਧਨ ਆਖਿਆ ਗਿਆ ਅਤੇ ਜਿਹਦੇ ਕੋਲ ਹੋਵੇ ਉਹਨੂੰ ਧਨਵਾਨ ਕਹਿੰਦੇ ਨੇ, ਪਰ ਕੰਗਾਲਾਂ ਨਾਲੋਂ ਵੀ ਜ਼ਿਆਦਾ ਦੁਖੀ ਮਿਲਦੇ ਨੇ। ਵੱਡਾ ਅਸੀਂ ਕਿਸ ਨੂੰ ਕਹਿੰਦੇ ਹਾਂ ਜਿਸਦੇ ਕੋਲ ਇਹ ਧਨ ਜ਼ਿਆਦਾ ਹੈ? ਪਰ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਵੱਡੇ ਨੇ, ਵੱਡੇ ਵੱਡੇ ਜੋ ਦੀਸੇ ਲੋਕ, तिनको व्यापे चिंता रोग। धन प्राप्त करके धनवान नहीं बन गए, कंगाल बने रहते हैं। क्यों? धन गुरु अमरदास जी महाराज अज दे वाकई दसते ने धन ही नहीं है, सिर्फ जीवन दियां लोड़ां ने, शरीर दियां लोड़ां ने। लोड़ां नू जद कोई संग्रह करता है, जमाई करी जाए, और लोड़ां नू जद मन दा हिस्सा बना लैंदा है, उनू लोभ कहिंदे ने। लोभ मन दा बोझ बन जांदा है, और मानसिक संतुलन, मानसिक तवाजन मनुख को बैठता है, संतुलन डामाडोल हो जाता है, बैलेंस बिगड़ जाता है। लोड़ां सीमित ने, लोभ दी कोई सीमा नहीं, कोई सीमा नहीं, किधरे भी नहीं समाप्त होता। लोभ ते सिकंदर दा भी नहीं समाप्त होया सी, बाकियां दा की होना है। लोड़ दी ते सीमा है। इहदे उत्ते दास जिहड़ा उदाहरण देंदा हुंदा है, तुहाडे सामने रखा। भुख दी ते सीमा है, मनुख दो रोटियां नहीं ते चार खा लेगा, चार रोटियां नहीं ते चलो अठ खा लेगा, दस खा लेगा, सीमा है। भुख दी ते सीमा है, स्वाद दी सीमा नहीं है, सारा दिन खांदा रहेगा और अद्धे अद्धे घंटे बाद खांदा रहेगा। चाली पंजा सज्जन जो दास दे नाल चलते ने, उन्हां च भी एक दो ऐसे हैगे ने, कई दफा मैं उन्होंने समझाया, हर अद्धे घंटे बाद उन्होंने कुछ ना कुछ चाहिए चाहिए। क्या उदी लोड़ है? क्या भुख लगी है? नहीं, भुख दी ते सीमा है, स्वाद दी सीमा नहीं है, नहीं है, इदी ते बिल्कुल सीमा नहीं है। चाइनीज लोग हर घंटे बाद कुछ ना कुछ खांदे ने, ये गल वखरी कि उन्हां दा खाना ज्यादा लिक्विड है, पर हर घंटे बाद मुंह मारन नू कुछ चाहिदा है, खाण नू कुछ चाहिदा है, रसना दा स्वाद चाहिदा है। क्या शरीर हर घंटे बाद मंगदा है? ऐसा नहीं है। फिर क्यों खांदे ने? तन दी लोड़ नहीं रह गई, तन दी लोड़ नू मन दी लोड़ बना लिया है, तो इनू लोभ कहिंदे ने, खाण दा लोभ हो गया। सारा सारा दिन भी ऐसटाल लंगर दे आले दुआले कई घूमते रहते ना, हर अद्धे घंटे बाद चाह पीनी है, हर घंटे बाद कुछ ना कुछ खाना है, हटना ही नहीं, हटना ही नहीं। कारण भुख दी सीमा है, स्वाद दी सीमा नहीं है, ये किधरे भी नहीं समाप्त होएगा, जीवन भर नहीं होएगा। जैसे जैसे शरीर वडेरा होंदा है, बिरद होंदा है, ये लोड़ होर घटती है, भोजन दी लोड़ घटती है, पर स्वाद ते घटदा नहीं, स्वाद ते वद्दा जांदा है, वद्दा जांदा है। तो बुढ़ा बंदा भी उतना ही खाएगा जो जवान खांदा है, बल्कि उस नालों ज्यादा खाण लग पा। इसी तरीके दे नाल जद गौ धन नो, अश्व धन नो, स्वर्ण धन नो, रूप धन नो, या अज दी इस करंसी नू कह दईए, नोटा नू कह दईए, धन नू, तन दी लोड़ ना समझ के जद मनुख मन दी लोड़ बना लैंदा है, तो मन ते त्रिपत होंदा नहीं। क्यों? मन दी ओ लोड़ ही नहीं है, ओ लोड़ ही नहीं, ओ तन दी लोड़ है। जेड़ी चीज मन दी लोड़ ही नहीं है, ते ओदे नाल मन नू त्रिपत करांगे नहीं होवेगा। तो घर दे च धन वद्दा जा रहा है, मन दे च भुख वद्दी जा रही है। घर दे च सोना चांदी वद्दा जा रहा है, मन दे च कंगालता वद्दी जा रही है। ऐसा है क्यों? ऐसा क्यों है? धन मन दी लोड़ नहीं, इसनों भूल के भी किधरे मन दी लोड़ समझ ना लेना है। ये गल वखरी है कि जगत ने इसनों मन दी लोभ बनाया होया, इस वास्ते लोभ व्यापक है। महाराज ते कहने ना, मनुखी मन दे उते अगर इस वक्त कोई राज है, ते लोभ दा ही राज है। लब पाप ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿਖਦਾ। ਰਾਜਾ ਤੇ ਲੋਭ ਹੈ ਤੇ ਲੋਭ ਹੈ ਤਾਂ ਫਿਰ ਪਾਪ ਹੈ, ਪਾਪਾਂ ਬਾਜੋਂ ਹੋਵੇ ਨਾ। ਲੋਭ ਦੀ ਪੂਰਤੀ ਬਿਨਾਂ ਪਾਪ ਤੋਂ ਨਹੀਂ ਹੋਵੇਗੀ, ਲੋੜਾਂ ਦੀ ਪੂਰਤੀ ਪੁੰਨ ਨਾਲ ਕੀਤੀ ਜਾ ਸਕਦੀ ਹੈ। ਲੋੜਾਂ ਦੀ ਪੂਰਤੀ ਪੁੰਨ ਨਾਲ ਕੀਤੀ ਜਾ ਸਕਦੀ, ਬੜੇ ਧਿਆਨ ਨਾਲ ਸੁਣਨਾ ਕਿਉਂਕਿ ਸਤਿਗੁਰ ਦਾ ਇਹ ਵਾਕ ਆਇਆ ਅੱਜ। ਲੋੜਾਂ ਦੀ ਪੂਰਤੀ ਤੇ ਪੁੰਨ ਨਾਲ ਕੀਤੀ ਜਾ ਸਕਦੀ ਹੈ, ਲੋਭ ਦੀ ਪੂਰਤੀ ਪੁੰਨ ਨਾਲ ਨਹੀਂ ਹੋਵੇਗੀ, ਪਾਪ ਨਾਲ ਹੋਵੇ, ਪਾਪ ਨਾਲ ਹੋਵੇ। ਪਾਪਾਂ ਬਾਜੋਂ ਹੋਵੇ ਨਾਈ, ਮੋਇਆ ਸਾਥ ਨਾ ਜਾਈ, ਜਗਤ ਦੇ ਸਾਰੇ ਧਨਵਾਨ ਮੈਨੂੰ ਮਾਫ ਕਰਨਗੇ, ਜੋ ਜਿਤਨਾ ਵੱਡਾ ਧਨਵਾਨ ਹੈ ਉਤਨਾ ਵੱਡਾ ਪਾਪੀ ਹੈ। ਪਾਪਾਂ ਬਾਜੋਂ ਹੋਵੇ ਨਾਈ ਹੁੰਦੀ ਨੇ, ਹੁੰਦੀ ਨੇ, ਇਹ ਤੇ ਹੁੰਦੀ ਨੇ। ਲੋਭ ਇਸ ਕਰਕੇ ਮਨੁੱਖ ਭ੍ਰਸ਼ਟ ਹੁੰਦਾ ਹੈ, ਲੋੜਾਂ ਕਰਕੇ ਭ੍ਰਸ਼ਟ ਨਹੀਂ ਆਉਂਦਾ। ਲੋੜਾਂ ਮਨੁੱਖ ਨੂੰ ਭ੍ਰਸ਼ਟ ਨਹੀਂ ਕਰਦੀਆਂ, ਲੋੜਾਂ ਦੁਰਾਚਾਰੀ ਨਹੀਂ ਬਣਾਉਂਦੀਆਂ, ਲੋੜਾਂ ਅਨਰਥ ਨਹੀਂ ਕਰਾਉਂਦੀਆਂ, ਲੋਭ ਕਰਾਉਂਦਾ। ਲੱਭ ਪਾਪ ਤੇ ਲੋਭ ਕਿਵੇਂ ਬਣਦਾ ਹੈ? ਜਦ ਤਨ ਦੀ ਲੋੜ ਨੂੰ ਮਨੁੱਖ ਮਨ ਦੀ ਲੋੜ ਬਣਾ ਲਵੇ। ਇੱਕ ਦਫਾ ਮੈਂ ਫਿਰ ਦੁਹਰਾਉਂਦਾ ਜਦ ਤਾਂ ਕਿ ਗੱਲ ਪੂਰੀ ਪਕੜ ਦੇ ਚਾ ਜਾਏ। ਭੋਜਨ ਪਿਆ ਇਹ ਤਨ ਦੀ ਲੋੜ ਹੈ, ਮਨ ਦੀ ਲੋੜ ਹੀ ਨਹੀਂ ਹੈ। ਤਨ ਦੀ ਲੋੜ ਹੈ, ਭੁੱਖ ਤਨ ਨੂੰ ਲੱਗਦੀ ਹੈ। ਸਾਡੇ ਬ੍ਰਹਿਮਣ ਦੇਵਰੀ ਚੱਲੇ ਪਾਣੀ ਅੰਨ, ਇਹ ਸਰੀਰ ਦੀ ਲੋੜ ਹੈ। ਅੰਨ ਪਾਣੀ ਸਰੀਰ ਦੀ ਲੋੜ ਹੈ, ਭੋਜਨ ਸਰੀਰ ਦੀ ਲੋੜ ਹੈ। ਭੁੱਖ ਦੀ ਸੀਮਾ ਹੈ, ਭਾਵੇਂ ਕਿਸੇ ਨੂੰ ਘੱਟ ਲੱਗਦੀ ਹੈ ਭੁੱਖ, ਕਿਸੇ ਨੂੰ ਜ਼ਿਆਦਾ ਲੱਗਦੀ ਹੈ, ਪਰ ਸੀਮਾ ਤਾਂ ਹੈ ਨਾ। ਕੋਈ ਦੋ ਪ੍ਰਸ਼ਾਦੇ ਛੱਕ ਕੇ ਤ੍ਰਿਪਤ ਹੋ ਜਾਂਦਾ ਹੈ, ਕੋਈ ਚਾਰ, ਕੋਈ ਛੇ, ਕੋਈ ਅੱਠ, ਸਰੀਰ ਤੇ ਤ੍ਰਿਪਤ ਹੋ ਜਾਂਦਾ ਹੈ। ਭੁੱਖ ਦੀ ਸੀਮਾ ਹੈ, ਸਵਾਦ ਦੀ ਸੀਮਾ ਨਹੀਂ ਹੈ। ਸਵਾਦ ਦਾ ਮਾਰਾ ਇਹ ਹਰ ਅੱਧੇ ਘੰਟੇ ਬਾਅਦ ਖਾਂਦਾ ਰਹੇਗਾ, ਖਾਂਦਾ ਰਹੇਗਾ, ਖਾਂਦਾ ਰਹੇਗਾ। ਐਸੇ ਲੋਕ ਦੁਨੀਆਂ 'ਚ ਮੌਜੂਦ ਨੇ ਜਿਨ੍ਹਾਂ ਨੂੰ ਹਰ ਅੱਧੇ ਘੰਟੇ ਬਾਅਦ, ਘੰਟੇ ਬਾਅਦ ਕੁਛ ਨਾ ਕੁਛ ਚਾਹੀਦਾ। ਕਈਆਂ ਤੇ ਬੀਬੀਆਂ ਨੂੰ ਐਸਾ ਹੀ ਦੇਖਿਆ ਗਿਆ, ਰਸੋਈ 'ਚੋਂ ਨਿਕਲਣਾ ਹੀ ਨਹੀਂ, ਭਾਵੇਂ ਕੰਮ ਹੈ ਭਾਵੇਂ ਨਹੀਂ, ਚੁੱਲ੍ਹੇ ਦੇ ਆਲੇ ਦੁਆਲੇ ਹੀ ਪਰਿਕਰਮਾ ਕਰਦੇ ਹੀ ਰਹਿਣਾ, ਕਰਦੇ ਹੀ ਰਹਿਣਾ। ਭੁੱਖ ਦੀ ਸੀਮਾ ਹੈ, ਸਵਾਦ ਦੀ ਸੀਮਾ ਨਹੀਂ ਹੈ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਹੁਣ ਮੈਂ ਫਿਰ ਅਰਜ਼ ਕਰਾਂ, ਲੋੜ ਮਨੁੱਖ ਨੂੰ ਭ੍ਰਸ਼ਟ ਨਹੀਂ ਕਰਦੀ। ਅਗਰ ਸੰਸਾਰ ਵਿੱਚ ਇਤਨਾ ਭ੍ਰਸ਼ਟਪਣਾ ਮੌਜੂਦ ਹੈ, ਇਤਨਾ ਪਾਪ ਮੌਜੂਦ ਹੈ, ਲੋਭ ਲੋੜ ਕਰਕੇ ਨਹੀਂ। ਲੋੜਾਂ ਪ੍ਰਕਿਰਤੀ ਸਾਰਿਆਂ ਦੀ ਪੂਰੀ ਕਰਦੀ ਹੈ। ਸਭ ਕੁਛ ਬਹੁਤੋ ਬਹੁਤ ਉਪਾਇਆ, ਮਹਾਰਾਜ ਕਹਿੰਦੇ ਨੇ ਸਾਰੇ ਸੰਸਾਰ ਨੂੰ ਜਿਤਨਾ ਪਾਣੀ ਚਾਹੀਦਾ ਹੈ, ਕਈ ਗੁਣਾ ਜ਼ਿਆਦਾ ਹੈ। ਜਿਤਨਾ ਭੋਜਨ ਚਾਹੀਦਾ ਹੈ, ਕਈ ਗੁਣਾ ਜ਼ਿਆਦਾ ਹੈ। ਸੜਦਾ ਪਿਆ ਸਾਡੇ ਦੇਸ਼ ਦੇ ਚ ਵੀ ਅਨਾਜ, ਇਹ ਗੱਲ ਵੱਖਰੀ, ਕਈ ਭੁੱਖੇ ਵੀ ਮਰ ਰਹੇ, ਲੱਖਾਂ ਟਨ ਅਨਾਜ ਸੜ ਰਿਹਾ ਗੋਦਾਮਾਂ ਦੇ ਵਿੱਚ। ਸਭ ਕੁਛ ਬਹੁਤ ਬਹੁਤ ਉਪਾਅ, ਜਿਤਨੇ ਆਕਸੀਜਨ ਦੀ ਲੋੜ ਹੈ ਕੁਦਰਤ ਨੇ ਕਰੋੜਾਂ ਗੁਣਾ ਜ਼ਿਆਦਾ ਬਣਾਇਆ ਹੈ। ਜਿਤਨੀ ਹਵਾ ਚਾਹੀਦੀ ਹੈ ਅਨੰਤ ਗੁਣਾ ਜ਼ਿਆਦਾ, ਅਨੰਤ ਗੁਣਾ ਜ਼ਿਆਦਾ। ਰਹਿਣ ਨੂੰ ਜਿਤਨੀ ਧਰਤੀ ਚਾਹੀਦੀ ਹੈ ਬੇਸ਼ੁਮਾਰ ਜ਼ਿਆਦਾ ਹੈ। ਧਰਤੀ ਦੇ ਸਿਰਫ ਚੌਥੇ ਭਾਗ ਦੇ ਉੱਤੇ ਮਨੁੱਖਤਾ ਰਹਿੰਦੀ ਹੈ, ਤਿੰਨ ਹਿੱਸੇ ਤੇ ਖਾਲੀ ਪਏ ਨੇ। ਕਿਧਰੇ ਡੈਜ਼ਰਟ ਹੈ, ਕਿਧਰੇ ਜੰਗਲ ਨੇ, ਕਿਧਰੇ ਪਹਾੜ ਨੇ, ਕੋਈ ਨਹੀਂ ਵਸਦਾ, ਖਾਲੀ ਪਏ। ਭਾਰਤ ਨਾਲੋਂ 6 ਗੁਣਾ ਜ਼ਮੀਨ ਦੇ ਹਿਸਾਬ ਨਾਲ ਆਸਟ੍ਰੇਲੀਆ ਵੱਡਾ ਹੈ, کل 3 کروڑ دی آبادی، کچھ بھی نہیں، 1000 میل تک کوئی وسو ہی نہیں. بھارت نالوں 4 گنا زمین وچ کینیڈا وڈا ہے، کل 2.5 کروڑ دی آبادی، کچھ بھی نہیں، سارا خالی پہ. رہن نو جتنی دھرتی چاہیے بہت زیادہ ہے، کھان نو جتنا بھوجن چاہیے بہت زیادہ ہے، پین نو جتنا پانی چاہیے بہت زیادہ ہے، جین واسطے جتنا آکسیجن چاہیے بہت زیادہ قدرت پرکرتی نے پیدا کیتا ہے. لوڑا سیمت نے پر بنایا پربھو نے بے شمار ہے، بے شمار ہے. پھر گربانی تے ایسا بھی کہندی ہے جیو دا جنم بعد دے چوندا ہے، رزق دا جنم پہلے ہی ہو جاندا ہے. پہلے دیتے رزق سنبھا، پاچھے دیتے جنت اپاہا. پہلے رزق پیدا ہو جاندا ہے، جیو دا جنم بعد دے چاہے. ایدے اتے کوئی ادارن چاہید ہے، ایدے اتے کوئی پرمان چاہید ہے. گربانی دے نال نال دنیا دے اور ودوانان دے خیال بھی میل کھان دے. ایک صوفی فقیر دا خیال، غمِ روزی مخور، کوئی چنتا کرنی ہے تو غم کرنا ہے تے کر لے، پر روزی دا غم، رزق دا غم بالکل نہ کرے. کیوں؟ غمِ روزی مخور، مزن اورا کے دفتر را، کے پیشے استفل اے زد، کل کو ند پستانے مادر را. ماں دے استنا دچ دودھ پہلے بن گیا، بچے دا جنم بعد دچ ہوا. رزق پہلے ہے، جیو دا جنم بعد دچ. بچہ بعد دچ آیا ہے، دودھ پہلے بن گیا، رزق تے پہلے موجود. سدگرو کہندے نے اس تو پریرنا کیوں نہیں لیندا، رزق پہلے ہے، پہلے دیتے رزق سنبھا. لوڑاں دی سیما ہے، لوب دی سیما نہیں ہے، سیما نہیں ہے. لوب ہی او دی سنگرہ کرن دی چروچی ہے. جو لوڑاں تن دیاں نے اونو من دی لوڑ بنا کے لوب تے لوب تے سنگرہ کرنا چاہندا ہے، سب کچھ سنگرہ کرنا چاہندا ہے. لوب سب کچھ اکٹھا کرنا چاہندا ہے. حیران ہوندا میں پڑھ کے مراکو دی بادشاہ دیاں 1000 بیگماں اج کل وی اس یوگ دے چ مراکو دا بادشاہ، روپ دن، گج دن، گاؤ دن، اسب دن، پومی دن، سورن دن، یہ سب دن. تن دی لوڑ جد من دی لوڑ بن جائے تو انہوں منک سنگرہ کرے گا، سنگرہ کرے گا، بتائے گا. لوڑ منک نو برشت نہیں کر دی، لوب برشت کر دا ہے. اگر کوئی منک برشت ہویا ہے لوڑ کر کے نہیں، لوب کر کے. اگر کوئی بے ایمان بنیا ہے، دیش دروہی بنیا ہے، وشواس گھاتک بنیا ہے، بے ایمان بنیا ہے، لوب کر کے، لوڑ کر کے نہیں. لوڑاں بے ایمان نہیں بنا دیا، لوب بے ایمان بنا دیا. لوڑاں برشت نہیں کر دیا. اس واسطے صاحب کہندے جو لوڑاں دی خاطر محنت کر رہا ہے، ادم کر رہا ہے، اس تے تے بھروسہ کیتا جا سکتا ہے، پر لوبھی کا ویسا نہ کیجئے. جے کا بار لوبھی تے وشواس نہ کرنا، لوبھی تے بھروسہ نہ کرنا. وہ تے کچھ بھی کر سکتا ہے، وہ تے کچھ بھی کر سکتا ہے. دھن گرو امرداس جی مہاراج اج دے اس مہا واک دے کہندے نے جنوں تسی دھن کہندے ہو اول تے دھن نہیں ہے، اگر ہے تو میلا ہے، کیونکہ اس دھن دا لوب منک دے من نو میلا کر دیندا ہے. روپ دھن، گج دھن، سورن دھن، اے دا لوب منک دے من نو میلا کر دیندا ہے. ایک ہے ایسا دھن جیدا لوب ہی منکھی من نو نرمل کر دیندا ہے. ਤੁਸੀਂ ਆਖੋਗੇ ਲੋਭ ਮੈਲਾ ਕਰਦਾ, ਲੋਭ ਨਿਰਮਲ ਕਰ ਦਿੰਦਾ। ਹਾਂ, ਕਿਹੜੇ ਧਨ ਦਾ ਲੋਭ ਮਨੁੱਖ ਦੇ ਮਨ ਨੂੰ ਨਿਰਮਲ ਕਰ ਦਿੰਦਾ? ਜਿਹੜਾ ਧਨ ਹੈ ਹੀ ਨਿਰਮਲ, ਉਹਦਾ ਲੋਭ ਮਨ ਨੂੰ ਨਿਰਮਲ ਕਰ ਦਿੰਦਾ। ਤੇ ਤੁਸੀਂ ਆਖੋਗੇ ਫਿਰ ਨਿਰਮਲ ਧਨ ਕਿਹੜਾ ਹੈ? ਇਹ ਤੁਸੀਂ ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਾਸੋਂ ਸਰਵਣ ਕਰੋ, ਫਿਰ ਅਖਰੀ ਅਰਥ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਫਿਰ ਅੱਜ ਦੇ ਸੰਬੰਧ ਵਿੱਚ ਕੁਛ ਵਿਚਾਰਾਂ ਤੁਹਾਡੇ ਸਾਹਮਣੇ ਰੱਖੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਿਹੜਾ ਹੈ ਇਹੀ ਨਿਰਮਲ ਧਨ ਹੈ, ਇਹੀ ਅਪਾਰ ਧਨ ਹੈ, ਇੰਦਰੀਆਂ ਦੀ ਪਹੁੰਚ ਤੋਂ ਭਰਿਆ। ਇਹੀ ਮਹਾਨ ਧਨ ਹੈ ਜੋ ਅਪਾਰ ਹੈ। ਇਹੀ ਇੱਕ ਧਨ ਹੈ ਜੋ ਜਨਮਾਂ ਜਨਮਾਂਤਰਾਂ ਦੇ ਮਨ ਦੀ ਮੈਲ ਨੂੰ ਧੋ ਦਿੰਦਾ, ਸ਼ੁੱਧ ਕਰ ਦਿੰਦਾ। ਇਸ ਧਨ ਦਾ ਕੋਈ ਸੰਗ੍ਰਹਿ ਕਰੇ, ਜੈਸੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਬੜਾ ਲੋਭ ਹੈ ਮੈਨੂੰ ਤੇਰੇ ਨਾਮ ਸੁਣਨ ਦਾ, ਪਰ ਕਰਾਂ ਕੀ? ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਮੈਨੂੰ, ਇਹਦੇ ਨਾਲ ਮੇਰੇ ਲੋਭ ਦੀ ਪੂਰਤੀ ਨਹੀਂ ਆਉਂਦੀ। ਕੋਟ ਕਰਨ ਦੀ ਜੇ ਪ੍ਰਭ ਸਵਾਮੀ ਹਰ ਜਸ ਸੁਣੀਏ ਅਬਨਾ ਸੀਰਾ, ਕਰੋੜਾਂ ਥਾਵਾਂ ਤੇ ਤੇਰਾ ਜਸ ਹੋ ਰਿਹਾ, ਮੈਂ ਤੇ ਸਿਰਫ ਇੱਕੋ ਹੀ ਜਗ੍ਹਾ ਸੁਣ ਸਕਦਾ। ਹੇ ਪ੍ਰਭੂ ਮੈਨੂੰ ਕਰੋੜਾਂ ਕੰਨ ਦੇ, ਤਾਂ ਕਿ ਜਿੱਥੇ ਜਿੱਥੇ ਤੇਰੀ ਸਿਫਤੋ ਸਲਾਹ ਹੋ ਰਹੀ ਹੈ ਮੈਂ ਸੁਣਾ, ਮੈਂ ਸੁਣਾ। ਲੋਭ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਸਰਵਨ ਦਰਿਦਰੀ ਸੁਨ ਅੰਮ੍ਰਿਤ ਬਚਨ ਬਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਇਹ ਕੰਨ ਬੜੇ ਲੋਭੀ ਨੇ, ਬੜੇ ਦਲਿਦਰੀ ਨੇ, ਰਜਦੇ ਹੀ ਨੇ, ਰਜਦੇ ਹੀ ਨੇ। ਹੇ ਗੁਰੂ, ਹੇ ਪ੍ਰਭੂ, ਤੇਰੀ ਮਹਿਮਾ ਸੁਣਦੇ ਸੁਣਦੇ ਰਜਦੇ ਹੀ ਨੇ। ਜੇ ਤੂੰ ਕਿਧਰੇ ਮੈਨੂੰ ਕਰੋੜਾਂ ਕੰਨ ਦੇ ਦੇਵੇਂ ਤੇ ਹਰ ਜਗ੍ਹਾ ਮੈਂ ਤੇਰਾ ਜਸ ਸੁਣਾ, ਜਿੱਥੇ ਜਿੱਥੇ ਵੀ ਆਉਂਦਾ ਹੈ ਤੇ ਵੀ ਲੋਭ। ਧਨ ਦਾ ਲੋਭ ਜਿਸ ਦੇ ਅੰਦਰ ਹੈ, ਬੜਾ ਬਦਕਿਸਮਤ ਮਨੁੱਖ ਹੈ। ਨਾਮ ਦਾ ਲੋਭ ਜਿਸ ਦੇ ਅੰਦਰ ਪੈਦਾ ਹੋ ਗਿਆ, ਬੜਾ ਖੁਸ਼ਕਿਸਮਤ ਮਨੁੱਖ ਹੈ, ਪੂਜਣ ਯੋਗ ਹੈ, ਸਤਿਕਾਰ ਯੋਗ ਹੈ ਜਿਹਦੇ ਅੰਦਰ ਇਹ ਲੋਭ ਪੈਦਾ ਹੋ ਜਾਏ। ਪਰ ਇਹ ਲੋਭ ਉਦੋਂ ਪੈਦਾ ਹੁੰਦਾ, ਕਦੋਂ? ਜਦ ਧਨ ਦਾ ਲੋਭ ਸ਼ਾਂਤ ਹੋਵੇ, ਨਿਰਮਲ ਧਨ ਦਾ ਲੋਭ ਉਦੋਂ ਪੈਦਾ ਹੁੰਦਾ। ਇਹ ਇੱਕ ਨੁਕਤਾ ਖਾਸ ਯਾਦ ਰੱਖਣਾ, ਜਿਤਨੇ ਚਿਰ ਤੱਕ ਮੈਲੇ ਧਨ ਦਾ ਲੋਭ ਮੌਜੂਦ ਹੈ, ਨਿਰਮਲ ਧਨ ਦਾ ਲੋਭ ਪੈਦਾ ਹੀ ਨਹੀਂ ਹੋਇਆ, ਆਉਂਦਾ ਹੀ ਨਹੀਂ, ਐਸਾ ਕਦੀ ਹੋਇਆ ਹੀ ਨਹੀਂ। ਤੋ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਣ ਕਰ ਰਹੇ ਨੇ, ਹੈ ਐਸਾ ਇੱਕ ਧਨ ਜਿਹਦੇ ਨਾਲ ਮਨ ਦੇ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਤਨ ਦੀ ਨਹੀਂ, ਮਨ ਦੇ ਲੋੜਾਂ ਦੀ ਪੂਰਤੀ, ਮਨ ਸ਼ਾਂਤ ਹੋ ਸਕਦਾ ਹੈ। ਉਹ ਹੈ ਪ੍ਰਭੂ ਦਾ ਨਾਮ, ਉਹ ਗਹਿਰ ਗੰਭੀਰ ਹੈ, ਅਤਿ ਅਪਾਰ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹੀ ਨਿਰਮਲ ਧਨ ਹੈ। ਹਾਂਜੀ, ਗੁਰੂ ਦੇ ਸ਼ਬਦ ਦੁਆਰਾ ਆਪਣੇ ਹਿਰਦੇ ਦੇ ਭੰਡਾਰ ਭਰੇ ਜਾ ਸਕਦੇ ਨੇ। ਪ੍ਰਾਪਤ ਇਹ ਗੁਰੂ ਸ਼ਬਦ ਦੁਆਰਾ ਹੋਵੇਗਾ, ਵਿਚਾਰ ਦੁਆਰਾ ਹੋਵੇਗਾ, ਗੁਰ ਸ਼ਬਦ ਦੇ ਜਾਪ ਦੁਆਰਾ ਹੋਵੇਗਾ। ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ, ਮੰਤਰ ਬੋਲ, ਬੋਲ ਸ਼ਬਦ, ਸ਼ਬਦ ਵਾਕ, ਯਾਨੀ ਭਾਸ਼ਾ ਅਲੱਗ ਅਲੱਗ ਹੈ। ਸੰਸਕ੍ਰਿਤ ਵਿੱਚ ਬੋਲ ਨੂੰ ਮੰਤਰ ਕਹਿੰਦੇ ਹਨ, ਗੁਰੂ ਮੰਤਰ, ਗੁਰੂ ਸ਼ਬਦ, ਗੁਰੂ ਵਾਕ, ਗੁਰੂ ਬੋਲ, ਗੁਰੂ ਦਾ ਬੋਲ, ਗੱਲ ਇੱਕੋ ਹੀ ਹੈ। ਗੁਰੂ ਦੇ ਬੋਲ ਦੇ ਰਾਹੀਂ ਪ੍ਰਾਪਤ ਹੋਵੇਗਾ, ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਹੋਵੇਗਾ, ਗੁਰੂ ਦੇ ਮੰਤਰ ਦੁਆਰਾ ਪ੍ਰਾਪਤ ਹੋਵੇਗਾ, ਗੁਰੂ ਦੇ ਵਾਕ ਦੁਆਰਾ ਪ੍ਰਾਪਤ ਹੋਵੇਗਾ। ਇਹ ਪਰਮ ਧਨ, ਇਹ ਅਪਾਰ ਧਨ, ਇਹ ਮਹਾਨ ਧਨ। ਹਾਂਜੀ,
ਨਾਮ ਧਨ ਹੋਰ ਸਾ
ਨਾਮ ਦੇ ਧਨ ਤੋਂ ਬਿਨਾਂ ਹੋਰ ਸਭ ਕੁਛ ਨੂੰ ਜ਼ਹਿਰ ਜਾਣ, ਬਿਖ ਜਾਣ, ਜ਼ਹਿਰੀਲਾ ਜਾਣ, ਮੈਲਾ ਜਾਣ। ਹਾਂਜੀ, ਦਰਅਸਲ ਉਹ ਜਿਹੜਾ ਧਨ ਤੂੰ ਜਿਹੜੀ ਮਨ ਦੀ ਲੋੜ ਬਣਾ ਲਿਆ, ਇਹਦੇ ਨਾਲ ਤੇ ਅਪਮਾਨ ਵੱਧ ਜਾਂਦਾ। ਕਿਸੇ ਨੂੰ ਰੂਪ ਦਾ ਮਾਣ, ਕਿਸੇ ਨੂੰ ਭੂਮੀ ਦਾ ਮਾਣ, ਕਿਸੇ ਨੂੰ ਧਨ ਦਾ ਮਾਣ, ਕਿਸੇ ਨੂੰ ਜੋਬਨ ਦਾ ਮਾਣ, ਕਿਸੇ ਨੂੰ ਪ੍ਰਭਤਾ ਦਾ ਮਾਣ, ਇਹ ਤੇ ਮਨੁੱਖ ਦੇ ਅੰਦਰ ਹੰਕਾਰ ਵਧਾ ਦੇਗਾ, ਮਾਣ ਵਧਾ ਦੇਗਾ। ਜਿਸ ਜਿਸ ਮਨੁੱਖ ਦੇ ਅੰਦਰ ਨਾਮ ਧਨ ਵੱਧਦਾ ਹੈ, ਨਾਮ ਧਨ ਵੱਧਦਾ ਹੈ, ਨਿਰਮਾਣਤਾ ਪੈਦਾ ਹੁੰਦੀ ਹੈ, ਗਰੀਬੀ ਪੈਦਾ ਹੁੰਦੀ ਹੈ। ਇੱਕ ਤੇ ਇਹ ਰੁਚੀ ਹੈ ਮੈਨੂੰ ਸਾਰੇ ਜਾਣਨ, ਸਾਰੇ ਜਾਣਨ, ਧਨ ਦੀ ਲਾਲਸਾ ਵੀ ਇਸ ਵਾਸਤੇ ਵੱਧਦੀ ਹੈ ਕਿਉਂਕਿ ਧਨਵਾਨ ਨੂੰ ਫਿਰ ਸਾਰੇ ਜਾਣਦੇ ਨੇ, ਧਨਵਾਨ ਦੇ ਆਲੇ ਦੁਆਲੇ ਸਾਰੀ ਪਰਿਕਰਮਾ ਕਰਦੇ ਨੇ। ਨਾਮ ਧਨ ਜੈਸੇ ਜੈਸੇ ਪ੍ਰਾਪਤ ਹੁੰਦਾ ਹੈ, ਉਹਦੀ ਇੱਛਾ ਹੁੰਦੀ ਹੈ ਮੈਨੂੰ ਕੋਈ ਨਾ ਜਾਣ, ਮੈਨੂੰ ਕੋਈ ਨਾ ਜਾਣ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਇੱਛਾ, ਮੈਂ ਤੇ ਛੁਪ ਜਾਣਾ ਚਾਹੁੰਦਾ, ਮੈਂ ਤੇ ਮਿਟ ਜਾਣਾ ਚਾਹੁੰਦਾ, ਮੈਂ ਤੇ ਗੁਮਨਾਮ ਹੋਣਾ ਚਾਹੁੰਦਾ। ਧਨ ਬਾਹਰ ਦਾ ਮਨੁੱਖ ਇਹ ਚਾਹੁੰਦਾ ਹੈ ਨਵਾਂ ਖੰਡਾਂ ਵਿੱਚ ਜਾਣੀ ਹੈ, ਨੌ ਖੰਡ ਵਿੱਚ ਮੇਰੇ ਨਾਮ ਨੂੰ ਜਾਣਿਆ ਜਾਏ। ਪਰ ਜੇ ਕਿਧਰੇ ਨਾਮ ਧਨ ਦੀ ਪ੍ਰਾਪਤੀ ਹੋ ਜਾਏ, ਫਿਰ ਤੇ ਇਹ ਹੁੰਦਾ ਹੈ ਮੋਕੋ ਕੋਏ ਨਾ ਜਾਣਸ ਕਈਅਤ ਦਾਸ ਤੁਮਾਰਾ, ਇੰਨਾ ਹੀ ਮਾਣ ਹੈ ਤੇਰੇ ਸੇਵਕ ਹਾਂ, ਭਾਵੇਂ ਕੋਈ ਨਹੀਂ ਜਾਣਦਾ ਤੇ ਭੁੱਖ ਵੀ ਨਹੀਂ ਕੋਈ ਜਾਣੇ। ਇੱਕ ਐਸਾ ਧਨ ਹੈ ਜੋ ਮਨੁੱਖ ਨੂੰ ਖਿਆਲ ਦਿੰਦਾ ਹੈ ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ। ਇੱਕ ਐਸਾ ਧਨ ਹੈ ਜਦ ਪ੍ਰਾਪਤ ਹੋ ਜਾਏ ਤੋ ਖਿਆਲ ਬਣਦਾ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਦੋ ਨੁਕਤੇ ਹੋਰ ਸੁਣ ਲੈਣਾ, ਬਾਹਰ ਦਾ ਧਨ ਪ੍ਰਾਪਤ ਕਰਕੇ ਸਭ ਕੁਛ ਹੋ ਕੇ ਵੀ ਮਨੁੱਖ ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਔਰ ਅੰਦਰ ਦਾ ਧਨ, ਇਹ ਨਿਰਮਲ ਧਨ, ਨਾਮ ਹੀ ਪ੍ਰਾਪਤ ਹੋਵੇ, ਸਿਰਫ ਉਸਦੀ ਤੜਪ ਹੋਵੇ ਤਾਂ ਵੀ ਮਨੁੱਖ ਸਭ ਕੁਛ ਹੋ ਜਾਂਦਾ। ਇਹ ਨੁਕਤਾ ਮੈਂ ਇੱਕ ਦਫਾ ਫਿਰ ਬੜਾ ਤੁਹਾਡੇ ਸਾਹਮਣੇ ਰੱਖਾਂ। ਬੈਰੂਨੀ ਧਨ ਸੰਪਦਾ ਬਹੁਤੀ ਮਿਲ ਵੀ ਗਈ ਹੈ, ਮਿਲ ਵੀ ਗਈ ਹੈ, ਅਖੀਰ ਵਿੱਚ ਪਤਾ ਚੱਲਦਾ ਕੁਛ ਵੀ ਨਹੀਂ ਮਿਲ, ਕੁਛ ਵੀ ਨਹੀਂ ਮਿਲ। ਨਾਮ ਧਨ ਦੀ ਤੜਪ ਸੀ ਤੇ ਮਿਹਨਤ ਸੀ, ਗਾਲਣਾ ਸੀ, ਨਹੀਂ ਵੀ ਮਿਲਿਆ, ਯਕੀਨ ਜਾਣੋ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ, ਕੁਛ ਅਨੁਭਵ ਮਿਲ ਜਾਂਦਾ, ਕੁਝ ਖਿਆਲ ਮਿਲ ਜਾਂਦਾ, ਕੁਝ ਰਸ ਮਿਲ ਜਾਂਦਾ। ਨਾ ਮਿਲਣਾ ਵੀ ਇੱਕ ਰਸ ਹੋ ਜਾਂਦਾ, ਮਿਲਣਾ ਤੇ ਮਹਾਰਸ ਹੋ ਜਾਂਦਾ। ਬਾਹਰ ਦੇ ਧਨ ਦਾ ਨਾ ਮਿਲਣਾ ਤੇ ਮਹਾਂ ਦੁੱਖ ਹੈ, ਮਿਲ ਕੇ ਵੀ ਦੁੱਖ ਮਿਟਦਾ ਨਹੀਂ, ਮਿਟਦਾ ਨਹੀਂ। ਦੂਸਰਾ ਨੁਕਤਾ, ਨਾਮ ਧਨ ਪ੍ਰਾਪਤ ਹੋ ਗਿਆ ਤੇ ਮਹਾਰਸ ਹੈ, ਮਹਾਂ ਆਨੰਦ ਹੈ, ਲੇਕਿਨ ਤੜਪ ਬਣੀ ਹੋਈ ਹੈ, ਪ੍ਰਾਪਤ ਨਹੀਂ ਹੋਇਆ, ਯਕੀਨ ਜਾਣੋ ਤਾਂ ਵੀ ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਨਾ ਮਿਲ ਕੇ ਵੀ ਬਹੁਤ ਕੁਛ ਮਿਲ ਜਾਂਦਾ ਹੈ। ਹੋ ਸਕਦਾ ਤੁਹਾਡੇ ਵਿੱਚੋਂ ਜਿਹੜੇ ਕੋਈ ਨਾਮ ਅਭਿਆਸੀ ਹੋਣਗੇ, ਜ਼ਰੂਰ ਉਹਨਾਂ ਦੀ ਪਕੜ ਵਿੱਚ ਇਹ ਗੱਲ ਆਈ ਹੋਵੇਗੀ, ਨਾ ਮਿਲ ਕੇ ਵੀ ਬਹੁਤ ਕੁਛ ਮਿਲ ਜਾਂਦਾ, ਬਾਹਰੋਂ ਬਹੁਤਾ ਕੁਛ ਮਿਲ ਕੇ ਵੀ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਮੰਤਰ ਦੁਆਰਾ ਹਿਰਦੇ ਦੇ ਭੰਡਾਰ ਭਗਤ ਜਨ ਜੋ ਹੈ ਭਰਦੇ ਨੇ, ਇਹੀ ਸੱਚਾ ਧਨ ਹੈ, ਇਹੀ ਮਹਾਨ ਧਨ ਹੈ, ਇਹੀ ਨਿਰਮਲ ਧਨ ਹੈ। ਹਾਂਜੀ, ਕੋਈ ਬਿਰਲਾ ਹੀ ਗੁਰਮੁਖ ਹੈ ਜੋ ਇਸ ਤਰ੍ਹਾਂ ਦੇ ਹਰੀ ਨਾਮ ਦੇ ਰਸ, ਇਸ ਧਨ ਦਾ ਰਸ ਮਾਣਦਾ ਹੈ, ਚੱਖਦਾ ਹੈ, ਆਨੰਦ ਲੈਂਦਾ ਹੈ। ਹਾਂਜੀ, ਪੂਰੇ ਭਾਗਾਂ ਨਾਲ ਇਸ ਨਿਰਮਲ ਧਨ ਦੀ ਪ੍ਰਾਪਤੀ ਆਉਂਦੀ ਹੈ ਤੇ ਐਸੇ ਮਨੁੱਖ ਨੂੰ ਹਰ ਵਕਤ ਆਨੰਦ ਰਹਿੰਦਾ ਹੈ, ਜਦਕਿ ਛੋਟੀ ਦੇ ਧਨਵਾਨ ਰੋਂਦੇ ਰਹਿੰਦੇ। ਪਰ ਨਾਮ ਧਨ ਜਿਸ ਨੂੰ ਪ੍ਰਾਪਤ ਹੋ ਗਿਆ ਸਦੀਵੀ ਆਨੰਦ ਚ ਰਹਿੰਦਾ, ਸਦੀਵੀ ਖੇੜੇ ਚ ਰਹਿੰਦਾ, ਮਾਨਸਿਕ ਤਲ ਤੇ ਸਦਾ ਜੋ ਹੈ ਰਸ ਉਸਦੇ ਅੰਦਰ ਬਣਿਆ ਰਹਿੰਦਾ। ਹਾਂਜੀ, ਸ਼ਬਦ ਇੱਕ ਐਸਾ ਦੀਵ ਹੈ ਜਿਹਦਾ ਚਾਨਣਾ ਤਿੰਨ ਲੋਕਾਂ ਦੇ ਚ ਭਾਵ, ਜਿਸ ਜਿਸ ਦੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋਇਆ ਸ਼ਬਦ ਕਰਕੇ ਹੋਇਆ, ਚਾਹੇ ਕਿਸੇ ਧਰਤੀ ਤੇ, ਕਿਸੇ ਦੀਪ ਤੇ, ਕਿਸੇ ਥਾਂ ਤੇ ਵੀ ਅਗਰ ਕੋਈ ਪ੍ਰਭੂ ਨਾਲ ਜੁੜਿਆ ਤੇ ਨਾਮ ਧਨ ਨੂੰ ਪ੍ਰਾਪਤ ਕੀਤਾ ਸ਼ਬਦ ਦੁਆਰਾ ਹੀ ਪ੍ਰਾਪਤ ਕੀਤਾ, ਜਦਕਿ ਹੀ ਪ੍ਰਾਪਤ ਕੀਤਾ, ਲਿਹਾਜ਼ਾ ਇਹ ਐਸਾ ਦੀਵ ਹੈ ਜਿਹਦਾ ਚਾਨਣਾ ਤਿੰਨ ਲੋਕਾਂ ਦੇ ਚ ਵਿਆਪਕ ਹੈ। ਹਾਂਜੀ, ਜੋ ਇਸ ਰਸ ਨੂੰ ਚੱਖ ਲੈਂਦਾ ਹੈ ਨਿਰਮਲ ਹੋ ਜਾਂਦਾ ਹੈ। ਇਹ ਨਿਰਮਲ ਧਨ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ, ਪਾਵਨ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਹਾਂਜੀ, ਇਹ ਨਾਮ ਐਸਾ ਨਿਰਮਲ ਧਨ ਹੈ ਹੰਕਾਰ ਨੂੰ ਮਿਟਾ ਦਿੰਦਾ ਹੈ। ਔਰ ਬਾਰ ਬਾਰ ਮਨੁੱਖ ਦੇ ਅੰਦਰ ਖਿਆਲ ਇਹੀ ਪੈਦਾ ਹੁੰਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੇਰਾ ਨਾਮ ਕੋਈ ਵੀ ਨਾ ਜਾਣੇ, ਕੋਈ ਵੀ ਨਾ ਜਾਣੇ। ਜਦਕਿ ਬਾਹਰ ਦਾ ਧਨ ਪ੍ਰਾਪਤ ਕਰਕੇ ਹਰ ਵਕਤ ਬੁੱਕ ਬਣੀ ਰਹਿੰਦੀ ਹੈ, ਨਵਾਂ ਖੰਡਾਂ ਵਿੱਚ ਜਾਣੀਏ, ਸਾਰੀ ਦੁਨੀਆ ਮੈਨੂੰ ਜਾਣੇ, ਸਾਰੇ ਮੈਨੂੰ ਜਾਣ, ਇੱਕ ਧਨ ਸਾਰੇ ਜਗਤ ਨੂੰ ਜੋ ਹੈ ਜਣਾਉਣ ਦੀ ਬੁੱਕ ਦੇ ਨਾਲ ਪੈਦਾ ਹੁੰਦਾ ਹੈ। ਔਰ ਇੱਕ ਧਨ ਐਸਾ ਹੈ ਜਦ ਪ੍ਰਾਪਤ ਹੁੰਦਾ ਹੈ ਤਾਂ ਮਨੁੱਖ ਕਹਿ ਦਿੰਦਾ ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਹਾਂਜੀ, ਜੋ ਸੱਚ ਪਰਿਪੂਰਨ ਪਰਮਾਤਮਾ ਹੈ ਉਸਦੀ ਭਗਤੀ ਨਾਲ, ਉਸਦੀ ਭਾਵਨਾ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸਦੀਵੀ ਆਨੰਦ ਦੀ ਪ੍ਰਾਪਤੀ ਹੁੰਦੀ। ਹਾਂਜੀ, ਜਿਨ੍ਹਾਂ ਨੇ ਹਰੀ ਦਾ ਰਸ ਜੋ ਹੈ ਚੱਖ ਲਿਆ, ਉਹੀ ਹਰੀ ਦੇ ਜਨ ਨੇ, ਔਰ ਉਹੀ ਧਨਵਾਨ ਨੇ, ਉਹੀ ਮਹਾਨ ਨੇ, ਉਹੀ ਲੋਕ ਧਨਵਾਨ ਗਿਣੇ ਜਾਂਦੇ ਨੇ। ਹਾਂਜੀ, ਸਦੀਵੀ ਉਹਨਾਂ ਦੇ ਮਨ ਵਿੱਚ ਖੇੜਾ ਬਣਿਆ ਰਹਿੰਦਾ, ਸੋਗ ਤੇ ਚਿੰਤਾ ਕਦੀ ਵੀ ਨਹੀਂ ਆਉਂਦੀ। ਹਾਂਜੀ, ਆਪ ਤੇ ਬੰਧਨਾਂ ਤੋਂ ਮੁਕਤ ਹੋ ਜਾਂਦਾ, ਸਵੈਮ ਦੇ ਤੰਤਰ ਦੇ ਜੀਂਦਾ। ਸੁਤੰਤਰ ਦਾ ਮਤਲਬ ਹੈ ਸਵੈਮ ਦੇ ਤੰਤਰ ਵਿੱਚ, ਹੁਣ ਆਪਣੇ ਆਪ ਦੇ ਜੀਵਦਾ, ਕਿਸੇ ਦੇ ਤੰਤਰ ਦੇ ਚ ਨਹੀਂ, ਕਿਸੇ ਦੀ ਮੁਤਾਦੀ ਜੀ ਵਿੱਚ ਨਹੀਂ, ਕਿਸੇ ਦੇ ਦਬਾਅ ਵਿੱਚ ਨਹੀਂ, ਸੁਤੰਤਰ ਸਵੈਮ ਦਾ ਤੰਤਰ, ਆਪਣਾ ਹੀ ਤੰਤਰ। ਹੁਣ ਆਪਣੀ ਆਤਮਾ ਦੀ ਪ੍ਰੇਰਣਾ ਅਨੁਸਾਰ ਜੋ ਹੈ ਜੀਵਦਾ, ਸੁਤੰਤਰ ਹੋ ਜਾਂਦਾ, ਮੁਕਤ ਹੋ ਜਾਂਦਾ, ਦੂਜਿਆਂ ਨੂੰ ਵੀ ਮੁਕਤ ਕਰਦਾ। ਹਾਂਜੀ, ਜਿਹੜੇ ਜਿਹੜੇ ਸੱਜਣ, ਜਿਹੜੇ ਜਿਹੜੇ ਗੁਰਮੁਖ ਨਾਮ ਜਪਦੇ ਨੇ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਨੇ, ਆਨੰਦ ਦੀ ਪ੍ਰਾਪਤੀ ਕਰ ਲੈਂਦੇ ਨੇ। ਹਾਂਜੀ, ਬਿਨਾਂ ਸਤਿਗੁਰ ਦੀ ਸੇਵਾ ਤੋਂ, ਬਿਨਾਂ ਸ਼ਬਦ ਦੇ ਜਪਤ ਤੋਂ ਅਧਿਆਤਮਕ ਮੌਤ ਸਾਰੀ ਲੁਕਾਈ ਮਰੀ ਪਈ ਹੈ, ਜਗਤ ਮਰ ਜਾਂਦਾ ਹੈ, ਭਾਵ ਉਹ ਅਧਿਆਤਮਕ ਮੌਤ ਤੇ ਮਰ ਜਾਂਦਾ, ਉਹਦੇ ਅੰਦਰ ਰੱਬੀ ਗੁਣ ਨਹੀਂ ਆਉਂਦੇ। ਇੱਕ ਤੇ ਮੌਤ ਇਹ ਸਰੀਰਕ ਹੈ, ਸਵਾਸ ਨਹੀਂ ਚੱਲਦੇ, ਇੱਕ ਮੌਤ ਅਧਿਆਤਮਕ ਨੇ, ਕੋਈ ਗੁਣ ਨਹੀਂ ਨੇ, ਸਿਮਰਨ ਨਹੀਂ ਚੱਲਦਾ, ਯਾਦ ਨਹੀਂ ਚੱਲਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਨੂੰ ਭੁਲਾ ਕੇ ਗੁਣ ਗਲ ਜਾਂਦੇ ਨੇ, ਗੁਣ ਮਰ ਜਾਂਦੇ ਨੇ, ਮਨੁੱਖ ਅੰਦਰੂਨੀ ਤੌਰ ਤੇ ਮਰ ਜਾਂਦਾ। ਜੈਸੇ ਜੈਸੇ ਮਨੁੱਖ ਪਰਮਾਤਮਾ ਨੂੰ ਭੁੱਲਦਾ ਹੈ, ਔਗਣਹਾਰਾ ਹੁੰਦਾ ਜਾ ਰਿਹਾ, ਗੁਣ ਤੇ ਭੁੱਲਦੇ ਜਾ ਰਹੇ ਨੇ। ਪ੍ਰਭੂ ਦੇ ਨਾਮ ਜਪ ਨਾਲ ਹੀ ਗੁਣ ਪੈਦਾ ਹੁੰਦੇ ਨੇ, ਅਨੁਭਵ ਪੈਦਾ ਹੁੰਦਾ। ਇਸ ਤਰੀਕੇ ਨਾਲ ਅਧਿਆਤਮਕ ਮੌਤ ਸਾਰੀ ਦੁਨੀਆ ਮਰੀ ਹੋਈ ਹੈ, ਗੁਰੂ ਨੂੰ ਬੁਲਾ ਕੇ, ਸ਼ਬਦ ਨੂੰ ਬੁਲਾ ਕੇ। ਹਾਂਜੀ, ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ, ਸ਼ਾਂਤੀ ਕੋਈ ਨਹੀਂ, ਸਕੂਨ ਕੋਈ ਨਹੀਂ। ਹਾਂਜੀ, ਜੇ ਸਤਿਗੁਰ ਦਾ ਮਿਲਾਪ ਹੋ ਜਾਏ ਤੇ ਸਾਰੀ ਤ੍ਰਿਸ਼ਨਾ ਦੀ ਅਗਨੀ ਸ਼ਾਂਤ ਹੋਵੇ ਔਰ ਇਸ ਨੂੰ ਸਕੂਨ ਨਸੀਬ ਹੋਵੇ। ਹਾਂਜੀ,
ਨਾਨਕ ਨਾਮ ਸਾਤ ਸੁਖ ਪਾਏ।
ਸਤਿਗੁਰਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਫਿਰ ਪ੍ਰਭੂ ਦੇ ਨਾਮ ਦੁਆਰਾ ਗੁਰੂ ਦੀ ਜੈਸੇ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੇ ਨਾਮ ਦੁਆਰਾ ਉਹਨੂੰ ਨੇਚਲ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਸਕੂਨ ਦੀ ਪ੍ਰਾਪਤੀ ਹੋ ਜਾਂਦੀ ਹੈ ਅੱਜ ਦੇ ਦਿਨ ਸੋਡੇ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿੱਚ ਹੋਇਆ ਹਰੀਦਾਸ ਸੋਡੀ ਦੇ ਗ੍ਰਹਿ ਵਿੱਚ ਮਾਤਾ ਦਇਆ ਕੌਰ ਦੀ ਕੁੱਖ ਚੋਂ ਸਾਡੇ ਦੇਸ਼ ਵਿੱਚ ਧਰਮ ਦੀ ਬੁਨਿਆਦ ਬੜੀ ਗਹਿਰੀ ਹੈ ਅਤੇ ਧਰਮ ਸ਼ਬਦ ਬਹੁਤ ਚੀਜ਼ਾਂ ਨਾਲ ਬਹੁਤ ਅਵਸਥਾਵਾਂ ਨਾਲ ਜੋੜਿਆ ਹੋਇਆ ਗ੍ਰਸਤ ਧਰਮ ਸਮਾਜਿਕ ਧਰਮ ਨੈਤਿਕ ਧਰਮ ਈਸ਼ਵਰੀ ਧਰਮ ਦੇਖਦਿਆਂ ਧਰਮ ਸ਼ਬਦ ਹਰ ਇੱਕ ਦੇ ਨਾਲ ਜੁੜਿਆ ਹੈ ਬਈ ਇਹਨੇ ਅੱਜ ਗ੍ਰਸਤ ਧਰਮ ਵਿੱਚ ਪ੍ਰਵੇਸ਼ ਕੀਤਾ ਹੈ ਔਰ ਇਹ ਨੈਤਿਕ ਧਰਮ ਦੀ ਪਾਲਣਾ ਕਰਦਾ ਹੈ ਰਾਜਨੈਤਿਕ ਧਰਮ ਸਮਾਜਿਕ ਧਰਮ ਕੁਝ ਨਿਯਮ ਸਮਾਜ ਦੇ ਆਉਂਦੇ ਨੇ ਇੱਕ ਐਸਾ ਵੀ ਧਰਮ ਹੈ ਜਿਹਨੂੰ ਕਹਿੰਦੇ ਨੇ ਈਸ਼ਵਰੀ ਧਰਮ ਧਰਮ ਅਸੂਲ ਧਰਮ ਮਰਿਆਦਾ ਧਰਮ ਜਿਸ ਦੇ ਉੱਤੇ ਉਹ ਵਸਤੂ ਉਹ ਹਸਤੀ ਖੜੀ ਆਉਂਦੀ ਹੈ ਜਿਸ ਨੇ ਧਾਰਨ ਕੀਤਾ ਹੈ ਅਖਰੀ ਅਰਥ ਬਣਦੇ ਨੇ ਧਾਰਨ ਕੁਛ ਐਸੀ ਮਰਿਆਦਾ ਹੈ ਜਿਸ ਤੇ ਸਮਾਜ ਖੜਾ ਹੈ ਅਗਰ ਉਹ ਮਰਿਆਦਾ ਟੁੱਟ ਜਾਏ ਸਮਾਜ ਤਿੱਤਰ ਬਿੱਤਰ ਹੋ ਜਾਂਦਾ ਹੈ ਤਿੱਤਰ ਬਿੱਤਰ ਹੋ ਜਾਂਦਾ ਕੁਛ ਐਸੀ ਮਰਿਆਦਾ ਹੈ ਜਿਸ ਦੇ ਉੱਤੇ ਪਤੀ ਪਤਨੀ ਦਾ ਰਿਸ਼ਤਾ ਖੜਾ ਹੈ ਗ੍ਰਸਤ ਧਰਮ ਖੜਾ ਹੈ ਅਗਰ ਉਹ ਮਰਿਆਦਾ ਟੁੱਟ ਜਾਏ ਤੇ ਮਰਿਆਦਾ ਦੀ ਪਾਲਣਾ ਨਾ ਕੀਤੀ ਜਾਏ ਇਹ ਧਰਮ ਗ੍ਰਸਤ ਧਰਮ ਅਧਰਮ ਬਣ ਜਾਂਦਾ ਛਿੰਨ ਬੰਗਰ ਹੋ ਜਾਂਦਾ ਖੜਾ ਤੇ ਧਰਮ ਤੇ ਨੈਤਿਕ ਧਰਮ ਰਾਜਨੀਤੀ ਦੀ ਵੀ ਕੁਛ ਮਰਿਆਦਾ ਹੁੰਦੀ ਹੈ ਕੁਛ ਵਿਧਾਨ ਆਉਂਦਾ ਹੈ ਬਣਾਇਆ ਗਿਆ ਹੁੰਦਾ ਹੈ ਜਦ ਰਾਜਨੈਤਿਕ ਉਸ ਵਿਧਾਨ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਦਾ ਹੈ ਤਾਂ ਉਹ ਧਾਰਮਿਕ ਹੈ ਧਰਮ ਤੇ ਖੜਾ ਹੈ ਜਿਸ ਨੇ ਧਾਰਨ ਕੀਤਾ ਹੈ ਉਹਦਾ ਹੀ ਆਸਰਾ ਹੈ ਉਸੇ ਨੇ ਉਸ ਨੂੰ ਟਿਕਾ ਕੇ ਰੱਖਿਆ ਹੈ ਪਰ ਜਦ ਕੋਈ ਧਰਮ ਨੂੰ ਤੋੜਦਾ ਹੈ ਔਰ ਤੋੜ ਸਕਦਾ ਕੋਈ ਗ੍ਰਸਤ ਧਰਮ ਨੂੰ ਵੀ ਤੋੜ ਸਕਦਾ ਹੈ ਔਰ ਤੋੜਨ ਵਾਲੇ ਸਾਰੇ ਜਗਤ ਵਿੱਚ ਮੌਜੂਦ ਨੇ ਕੋਈ ਸਮਾਜਿਕ ਧਰਮ ਨੂੰ ਵੀ ਤੋੜ ਸਕਦਾ ਹੈ ਔਰ ਤੋੜਨ ਵਾਲੇ ਸਾਰੀ ਦੁਨੀਆਂ 'ਚ ਮੌਜੂਦ ਨੇ ਕੋਈ ਰਾਜਨੈਤਿਕ ਵਿਧਾਨ ਨੂੰ ਵੀ ਤੋੜ ਸਕਦਾ ਹੈ ਕਾਨੂੰਨ ਨੂੰ ਵੀ ਤੋੜ ਸਕਦਾ ਹੈ ਨੈਤਿਕਤਾ ਨੂੰ ਵੀ ਤੋੜ ਸਕਦਾ ਹੈ ਸਾਰੀ ਦੁਨੀਆਂ 'ਚ ਮੌਜੂਦ ਹੈ ਜੈਸੇ ਧਰਮ ਨੂੰ ਕੋਈ ਤੋੜਦਾ ਹੈ ਸਮਾਜ ਬਿਖਰ ਜਾਂਦਾ ਹੈ ਜੈਸੇ ਧਰਮ ਨੂੰ ਕੋਈ ਤੋੜਦਾ ਹੈ ਬਿਖਰ ਜਾਂਦਾ ਹੈ ਗ੍ਰਸਤ ਟੁੱਟ ਜਾਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੌਬਤਾਂ ਤਲਾਕ ਤੱਕ ਜਾ ਪਹੁੰਚਦੀਆਂ ਜਦ ਕੋਈ ਨੈਤਿਕ ਧਰਮ ਦੀ ਪਾਲਣਾ ਨਹੀਂ ਕਰਦਾ ਤਾਂ ਭ੍ਰਸ਼ਟ ਹੋ ਜਾਂਦਾ ਹੈ ਉਹ ਰਾਜਨੈਤਿਕ ਔਰ ਉਹਦੇ ਨਾਲ ਤਬਾਹੀਆਂ ਜਨਮ ਲੈਂਦੀਆਂ ਨੇ ਬਰਬਾਦੀਆਂ ਜਨਮ ਲੈਂਦੀਆਂ ਨੇ ਹੈ ਈਸ਼ਵਰੀ ਧਰਮ ਕਿਉਂਕਿ ਈਸ਼ਵਰ ਸਦੀਵੀ ਹੈ ਗਹਿਰ ਗੰਭੀਰ ਹੈ ਜਗਤ ਦੇ 'ਚ ਵਕਤੀ ਤੌਰ ਤੇ ਨੈਤਿਕ ਧਰਮ ਇਹਨਾਂ ਦੀ ਪੂਜਾ ਹੈ ਜੋ ਇਸ ਧਰਮ ਦੀ ਪਾਲਣਾ ਕਰਦੇ ਨੇ ਵੀ ਠੀਕ ਹੈ ਰਾਜਾ ਰਾਜਨੈਤਿਕ ਚੰਗਾ ਹੈ ਸ਼ਰੀਫ ਹੈ ਕਾਨੂੰਨ ਮਰਿਆਦਾ ਦੇ ਵਿੱਚ ਰਹਿੰਦਾ ਹੈ ਇਹ ਗ੍ਰਸਤੀ ਹੈ ਸ਼ਰੀਫ ਹੈ ਗ੍ਰਸਤ ਧਰਮ ਦੀ ਮਰਿਆਦਾ ਦੇ ਵਿੱਚ ਰਹਿੰਦਾ ਹੈ ਧਰਮ ਦੇ ਵਿੱਚ ਰਹਿੰਦਾ ਹੈ ਧਰਮ ਦੀ ਪਾਲਣਾ ਕਰਦਾ ਹੈ ਇਹ ਪਤਨੀ ਠੀਕ ਹੈ ਧਰਮ ਦੀ ਪਾਲਣਾ ਕਰਦੀ ਹੈ ਪਤੀ ਠੀਕ ਹੈ ਧਰਮ ਦੀ ਪਾਲਣਾ ਕਰਦਾ ਗ੍ਰਸਤ ਧਰਮ ਲੇਕਿਨ ਇਹਦੇ ਨਾਲ ਜੋ ਸੁੱਖ ਮਿਲਦਾ ਹੈ ਸਿਰਫ ਵਕਤੀ ਔਰ ਦੁਨਿਆ ਈਸ਼ਵਰੀ ਧਰਮ ਇਹ ਉਮੰਗ ਇਹ ਤਰੰਗ ਕਿਨ੍ਹਾਂ ਦੇ ਅੰਦਰ ਜੋ ਹੈ ਪੈਦਾ ਹੁੰਦੀ ਹੈ ਕੁਛ ਤੇ ਪੂਰਵਲੇ ਸੰਸਕਾਰ ਸਮਝ ਲਓ ਔਰ ਕੁਛ ਚੰਗੀ ਸੰਗਤ ਦਾ ਮਿਲ ਜਾਣਾ ਸਮਝ ਲਓ ਐਸਾ ਹੁੰਦਾ ਜਗਤ ਦੇ ਵਿੱਚ ਜੇ ਗੌਰ ਨਾਲ ਦੇਖੀਏ ਬਹੁਤ ਗਹਿਰਾਈ ਨਾਲ ਦੇਖੀਏ بیشتر اوتاری پرش تے بھگت بہت غریب گھرانے چ پیدا ہوئے نا. سارے بھگت جڑے بیٹھے نے محمد صاحب بھی یتیم سن, دو سال دے سن ماں مر گئی, چھ سال دے سن پتا مر گیا, پالیا تے چاچے نے. خوب وہ اسی طرح دھن گرو رام داس جی مہاراج نال چھوٹی عمرے پہلے ماں چلی گئی پھر پتا. ماں باپ دا سایہ سر تو چلا گیا, کئی دفعہ گھاٹ کچھ ٹولن تے کچھ کھوجن تے مجبور بھی کر دیں دیے. دھن گرو رام داس جی مہاراج نے ایسے آسریاں دی تلاش کی تھی, جڑا ایک دفعہ آسرا مل جائے تے پھر منک کدی بے آسرا ہوندا ہی نہیں ہوندا ہی نہیں. یہ بھی میں عرض کر دیا کہ انہاں دے کوئی پوربلے سنسکار پرالبد ایشوری سنجو, ورنہ ایسا ہوندا نہیں, ایسا ہوندا نہیں. جگت دیکھ دیکھن دے چھ آیا بہتا دھن مل کے بہتی سمپدا مل کے آخر اخیر دے چھ جو اندر خلا پیدا ہوندا ہے, خالی پن پیدا ہوندا ہے, وہ منک نو اتنا دکھی کردا ہے, اتنا بے چین کردا ہے, اتنا پریشان کردا ہے, منک پھر سچ دی تلاش تے چل پیندا ہے. ہن میں عرض کراں ایک غریب منک او دا دھارمک ہونا بڑا اوکھا ہے. تسی آکھو گے کیوں کیوں, او باہر دی غریبی چ الجھیا ہویا ہے, اجے اندر دی غریبی نہیں دکھائی دیندی نہیں دکھائی دیں. باہروں غریب ہے تے اندر دی غریبی دکھائی دیتی ہے, یہ کوئی اس دے پوربلے سنسکار ہون گے, پوربلی تپسیا ہوئے گی. باہروں بڑا دھنوان ہے, بہت بڑا دھنوان ہے, تے اندر دی کنگالتا نہیں دکھائی دے رہی, بہت بڑا مورک ہوئے گا, جڑ بدھ ہوئے گا, دل دماغ نہیں ہوئے گا, دے کل پتھر ہوئے گا. باروں تے بڑا دھنوان ہے, اندر دی کنگالتا نہیں دکھائی دے رہی, جڑ بدھ ہوئے گا. باروں چوٹی دا دھنوان ہے, اندر دی کنگالتا دکھائی دین لگ پئی ہے, ستسنگی ہوئے گا, گرمک ہوئے گا, جب تب کرتا ہوئے گا, کتھا کیرتن سنتا ہوئے گا. باروں تے غریب ہے, بڑا غریب ہے, اندر دی غریبی نہیں دکھائی دے رہی, مجبوری, کیونکہ اجے باہر دی غریبی چل جا ہے, اجے تے روٹی دا مسئلہ ہی نہیں حل ہونا, اجے تے کلی دا مسئلہ ہی نہیں حل, اجے تے تن دے دو کپڑے بھی کوئی نہیں. باہر دی غریبی نے ایسا الجھا رکھا ہے, ایسا پھسا رکھا ہے, اندر دی غریبی دکھائی نہیں دیندی نہیں دکھائی دیندی. باہروں تے غریب ہے, بہت غریب ہے, لیکن اندر دی غریبی دکھائی دیتی ہے. پوربلے سنسکار ہون گے, یہ پوربلی تپسیا ہوئے, ورنہ ہوندا نہیں, ایسا نہیں ہوں گا, کتے ہی نہیں ہوں گا. میں ایک دفعہ پھر دہرانا, باروں تے چوٹی دا دھنوان ہے, جیسے کہ گرو امر داس جی دا اج مہان واک ہے, بڑا دھنوان ہے, اندر دی کنگالتا نہیں دکھائی دے رہی, دل دماغ پتھر ہوئے گا. اور اونج بھی ایک چوٹی دے دھنوان دا دھیان بار مکھی ہوندا ہے, بھروسہ بھی اس دا بار تے ہے. کیوں؟ ਪ੍ਰਭਤਾ ਮਿਲੀ ਹੈ ਬਾਹਰੋਂ ਮਿਲੀ ਹੈ, ਧਨ ਮਿਲੇ ਹੈ ਬਾਹਰੋਂ ਮਿਲੇ ਹੈ, ਗ੍ਰਸਥ ਦੇ ਸੰਬੰਧ ਜੁੜੇ ਨੇ ਬਾਹਰੋਂ ਮਿਲੇ, ਤਾਂ ਇਹ ਬਾਹਰ ਮੁਖੀ ਹੋ ਜਾਂਦਾ, ਕਿਉਂਕਿ ਜੋ ਕੁਝ ਅੱਜ ਤੱਕ ਮਿਲੇ ਹੈ ਬਾਹਰੋਂ ਹੀ ਮਿਲੇ, ਅੰਦਰੋਂ ਤੇ ਕੁਝ ਲੱਭਿਆ ਨੇ। ਗ੍ਰਸਥ ਦੇ ਸੰਬੰਧ ਜੁੜੇ ਨੇ ਬਾਹਰੋਂ ਜੁੜੇ ਨੇ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ, ਧਨ ਸੰਪਦਾ ਮਿਲੀਏ ਬਾਹਰੋਂ ਮਿਲੀਏ, ਪ੍ਰਭਤਾ ਮਿਲੀਏ ਬਾਹਰੋਂ ਮਿਲੀਏ। ਤੋ ਕਈ ਦਫ਼ਾ ਐਸੇ ਮਨੁੱਖਾਂ ਦਾ ਖਿਆਲ ਬਣ ਜਾਂਦਾ ਸ਼ਾਇਦ ਪ੍ਰਭੂ ਵੀ ਕਿਧਰੇ ਬਾਹਰੋਂ ਮਿਲ ਜਾਏ। ਪ੍ਰਭਤਾ ਬਾਹਰੋਂ ਮਿਲ ਸਕਦੀ ਏ, ਪ੍ਰਭੂ ਬਾਹਰੋਂ ਨਹੀਂ ਮਿਲੇਗਾ। ਧਨ ਬਾਹਰ ਮਿਲ ਸਕਦਾ ਹੈ, ਪਰਮ ਧਨ ਨਿਰਮਲ ਧਨ ਜਿਸ ਦਾ ਗੁਰੂ ਅਮਰਦਾਸ ਜੀ ਮਹਾਰਾਜ ਜ਼ਿਕਰ ਕਰ ਰਹੇ ਨੇ, ਬਾਹਰੋਂ ਨਹੀਂ ਮਿਲੇਗਾ। ਪਰਿਵਾਰ ਦੇ ਸੰਬੰਧ ਬਾਹਰੋਂ ਹੀ ਜੁੜਨਗੇ ਔਰ ਬਾਹਰੋਂ ਹੀ ਪ੍ਰਾਪਤੀ ਹੋਵੇਗੀ, ਨਿਰੰਕਾਰ ਦੇ ਸੰਬੰਧ ਬਾਹਰੋਂ ਨਹੀਂ ਜੁੜਨਗੇ, ਅੰਦਰੋਂ ਜੁੜਨਗੇ, ਅੰਦਰੋਂ ਜੁੜਨਗੇ। ਇੱਕ ਚੋਟੀ ਦਾ ਧਨਾਢ ਬਣਦਾ ਹੈ, ਧਨਵਾਨ ਬਣਦਾ ਹੈ, ਸੁਭਾਵਿਕ ਹੈ, ਅੰਦਰ ਦੀ ਕੰਗਾਲਤਾ ਦਿਖਾਈ ਦੇਣ ਲੱਗ ਪੈਂਦੀ ਹੈ, ਉਹਨੂੰ ਪਤਾ ਚੱਲ ਜਾਂਦਾ ਸਭ ਕੁਝ ਪ੍ਰਾਪਤ ਕਰਕੇ ਵੀ ਵਾਕਈ ਮੇਰੇ ਕੋਲ ਕੁਛ ਵੀ ਨਹੀਂ, ਕੁਛ ਵੀ ਨਹੀਂ, ਮਜਬੂਰ ਹਾਂ ਪਲ ਪਲ। ਇਹ ਬਹੁਤ ਵੱਡੀ ਸਿਆਣਪ ਹੈ ਅਗਰ ਐਸਾ ਦਿਖਾਈ ਦੇ। ਬਾਹਰੋਂ ਤੇ ਬਹੁਤ ਵੱਡਾ ਧਨਵਾਨ ਹੈ, ਅੰਦਰ ਦੀ ਕੰਗਾਲਤਾ ਝਲਕਣ ਲੱਗ ਪਈ ਹੈ, ਗਰੀਬੀ ਦਿਖਾਈ ਦੇਣ ਲੱਗ ਪਈ ਹੈ। ਬਾਹਰੋਂ ਬੜਾ ਧਨਾੜ ਹੈ ਤੇ ਅੰਦਰ ਦੀ ਗਰੀਬੀ ਨਹੀਂ ਦਿਖਾਈ ਦੇ ਰਹੀ, ਇਹਨੇ ਦਿਲ ਦਿਮਾਗ ਤੋਂ ਕਦੀ ਸੋਚਿਆ ਨਹੀਂ ਹੋਵੇਗਾ, ਭਾਵਨਾ ਦੇ ਵੇਗ ਚ ਕਦੀ ਆਇਆ ਹੀ ਨਹੀਂ ਹੋਵੇਗਾ, ਇਸ ਤੋਂ ਕਦੀ ਕੰਮ ਹੀ ਨਹੀਂ ਲਿਆ ਹੋਵੇਗਾ, ਹੱਥਾਂ ਤੋਂ ਕੰਮ ਲਿਆ ਹੋਵੇਗਾ, ਪੈਰਾਂ ਤੋਂ ਕੰਮ ਲਿਆ ਹੋਵੇਗਾ, ਜ਼ਬਾਨ ਤੋਂ ਵੀ ਕੰਮ ਲਿਆ ਹੋਵੇਗਾ, ਬਹੁਤ ਬੋਲਿਆ ਹੋਵੇਗਾ, ਅੱਖਾਂ ਤੋਂ ਵੀ ਕੰਮ ਲਿਆ ਹੋਵੇਗਾ, ਬਹੁਤ ਵੇਖਿਆ ਹੋਵੇਗਾ, ਸੋਚਣੀ ਤੋਂ ਕੰਮ ਨਹੀਂ ਲਿਆ ਹੋਵੇਗਾ। ਉਦਨ ਪਰਸੋਂ ਮਹਾਨ ਵਾਕ ਆਇਆ ਸੀ, ਰੱਖ ਰੱਖ ਚਰਨ ਧਰੇ ਵਿਚਾਰੀ, ਵਿਚਾਰ ਅੱਗੇ ਹੋਣੇ ਚਾਹੀਦੇ ਨੇ ਕਦਮ ਬਾਅਦ ਵਿੱਚ, ਵੇਖੇ ਬਾਅਦ ਵਿੱਚ ਵਿਚਾਰੇ ਪਹਿਲੇ, ਸੁਣੇ ਬਾਅਦ ਵਿੱਚ ਵਿਚਾਰੇ ਪਹਿਲੇ, ਬੋਲੇ ਬਾਅਦ ਵਿੱਚ ਵਿਚਾਰੇ ਪਹਿਲੇ, ਰੱਖ ਰੱਖ ਚਰਨ ਧਰੇ ਵਿਚਾਰੀ, ਵਿਚਾਰ ਤੇ ਅੱਗੇ ਚਾਹੀਦੇ, ਰਹਿਨੁਮਾਈ ਤੇ ਵਿਚਾਰ ਕਰਨ, ਰਹਿਬਰ ਤੇ ਵਿਚਾਰ ਬਣੇ। ਜਦ ਰਹਿਬਰ ਵਿਚਾਰ ਬਣਦੀ ਹੈ, ਜ਼ਬਾਨ ਲੜਖੜਾਂ ਦੀ ਨਹੀਂ ਹੈ, ਜਦ ਰਹਿਬਰ ਵਿਚਾਰ ਬਣਦੇ ਨੇ ਕਦਮ ਡਗਮਗਾਉਂਦੇ ਨੇ, ਜਦ ਵਿਚਾਰ ਰਹਿਬਰ ਬਣਦੀ ਹੈ ਇਹਨਾਂ ਹੱਥਾਂ ਤੋਂ ਅਨਰਥ ਨਹੀਂ ਆਉਂਦਾ, ਔਰ ਜਦ ਵਿਚਾਰ ਰਹਿਬਰ ਬਣਦੀ ਹੈ ਇਹ ਅੱਖਾਂ ਭਟਕਦੀਆਂ ਨਹੀਂ, ਨਹੀਂ ਭਟਕਦੀ, ਸਾਰੇ ਇੰਦਰੇ ਕਾਬੂ ਚ ਹੋ ਜਾਂਦੇ ਨੇ। ਪਰ ਵਿਚਾਰ ਦੀ ਰਹਿਬਰੀ ਹੈ ਹੀ ਨਹੀਂ, ਤਾਂ ਫਿਰ ਇਹ ਸਾਰੇ ਇੰਦਰੇ ਐਸੇ ਘੋੜੇ ਹੋ ਗਏ ਜਿਨ੍ਹਾਂ ਦੇ ਮੂੰਹ ਵਿੱਚ ਲਗਾਮ ਹੀ ਨਹੀਂ ਹੈ। ਇਹ ਤੇ ਹੁਣ ਆਪ ਮੁਹਾਰੇ ਜਾਣਗੇ ਜਿੱਧਰ ਜਾਣਾ। ਭਾਗਵਤ ਦੀ ਗਾਥਾ ਹੈ, ਅਰਜਨ ਕਹਿੰਦਾ ਹੈ ਹੇ ਪ੍ਰਭੂ, ਰੱਥ ਨੂੰ ਪੰਜ ਘੋੜੇ ਸਨ, ਇਹ ਲਗਾਮ ਤੁਹਾਡੇ ਹੱਥ ਚ, ਪੰਜਾਂ ਦੀ ਡੋਰੀ ਤੁਹਾਡੇ ਹੱਥ ਚ, ਮੇਰੇ ਕਾਬੂ ਨੇ, ਇਹ ਰੱਥ ਤੁਸੀਂ ਚਲਾਓ, ਮੈਂ ਨਹੀਂ ਚਲਾ ਸਕਦਾ, ਕਿਉਂ ਘੋੜੇ ਭਟਕੇ ਰੱਥ ਭਟਕ ਗਿਆ। ਇਸ ਜੀਵਨ ਦੇ ਰੱਥ ਨੂੰ ਇਹ ਪੰਜ ਗਿਆਨ ਇੰਦਰੇ ਪੰਜ ਘੋੜੇ ਹੀ ਨੇ, ਅਗਰ ਵਿਚਾਰ ਦੀ ਲਗਾਮ ਹੈ ਹੀ ਨਹੀਂ ਤੇ ਭਟਕਣਗੀਆਂ ਅੱਖਾਂ ਭਟਕੇਗੀ, ਜ਼ਬਾਨ ਗਲਤ ਬਿਆਨ ਨਹੀਂ ਕਰੇਗੀ। ਸੰਸਾਰ ਵਿੱਚ ਬਹੁਤ ਸਾਰਾ ਉਪੱਦਰ ਤੇ ਕਲੇਸ਼ ਘਰੇਲੂ ਜ਼ਬਾਨ ਤੋਂ ਪੈਦਾ ਹੁੰਦਾ, ਇੱਕ ਨਿੱਕਾ ਜਿਹਾ ਬੋਲ ਦ੍ਰੋਪਦੀ ਦਾ ਜਿਸਨੇ ਮਹਾਂਭਾਰਤ ਨੂੰ ਜਨਮ ਦਿੱਤਾ, ਬਹੁਤ ਵੱਡੇ ਮਹਾਂਭਾਰਤ ਨੂੰ ਜਨਮ ਦਿੱਤਾ। ਘਰ ਘਰ ਦੇ ਮਹਾਂਭਾਰਤ ਨੂੰ ਦੇਖ ਲੈਣਾ, ਜ਼ਬਾਨ ਤੋਂ ਹੀ ਪੈਦਾ ਹੋਵੇਗਾ, ਲੜਖੜਾ ਗਈ ਜ਼ਬਾਨ, ਥੋੜੀ ਲੜਖੜਾ ਗਈ, ਘਰ ਘਰ ਵਿੱਚ ਮਹਾਂਭਾਰਤ, ਘਰ ਘਰ ਵਿੱਚ ਕਲੇਸ਼। ਇੱਕ ਦੂਜਾ ਪ੍ਰਸੰਗ ਵੀ ਜਨਮ ਸਾਖੀ ਚ ਮਿਲਦਾ ਹੈ। ਲੈਣਾ ਜੀ ਘੋੜੀ ਤੇ ਅਸਵਾਰ ਨੇ ਰਸਤੇ ਚ ਪੁੱਛਦੇ ਨੇ, ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪੇ ਦਾ ਘਰ ਕਿੱਥੇ, ਬੜੀ ਤੜਪ ਨਾਲ ਪੁੱਛਦੇ ਨੇ, ਬੜੀ ਉਮੰਗ ਨਾਲ ਪੁੱਛਦੇ ਨੇ। ਰਾਹੀ ਕਹਿੰਦੇ ਨੇ ਅੱਗੇ ਅੱਗੇ ਲੈਣਾ ਜੀ ਚੱਲ ਪੈਂਦੇ ਨੇ। ਜਨਮ ਸਾਥੀ ਦਾ ਕਰਤਾ ਇਸ ਨੂੰ ਬਾਰ ਬਾਰ ਦੁਹਰਾਉਂਦਾ ਲੈਣਾ ਜੀ ਫਿਰ ਹੁਣ ਹੋਰ ਰਾਹੀ ਕੋਲ ਪੁੱਛਦੇ ਨੇ ਨਾਨਕ ਤਪਾ ਕਿੱਥੇ ਰਹਿੰਦਾ ਅੱਗੇ ਅੱਗੇ। ਹੈਰਾਨਗੀ ਦੀ ਗੱਲ ਜਿਸ ਕੋਲ ਵੀ ਪੁੱਛਦੇ ਨੇ ਉਹ ਅੱਗੇ ਦੀ ਗੱਲ ਕਰਦਾ ਗੁਰੂ ਦਾ ਘਰ ਅੱਗੇ ਹੈ ਸੁਰਤ ਅੱਗੇ ਗਈ ਗੁਰੂ ਨਾਲ ਜੁੜੇਗੀ ਨਿਰੰਕਾਰ ਨਾਲ ਜੁੜੇਗੀ ਸੁਰਤ ਪਿੱਛੇ ਗਈ ਸੰਸਾਰ ਨਾਲ ਜੁੜੇਗੀ। ਔਰ ਕਹੀਏ ਸਾਹਿਬ ਤਾਂ ਹੀ ਕਹਿੰਦੇ ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ ਕਦਮ ਗੁਰਦੁਆਰੇ ਆ ਰਹੇ ਨੇ ਸੁਰਤ ਤੇ ਪਿੱਛੇ ਜਾ ਰਹੀ ਹੈ ਅੱਗੇ। ਪੁੱਛਦਿਆਂ ਪੁੱਛਦਿਆਂ ਐਸਾ ਮੌਕਾ ਆ ਗਿਆ ਹੁਣ ਹੁਣ ਮੰਜ਼ਿਲ ਕੋਲੋਂ ਮੰਜ਼ਿਲ ਦਾ ਪਤਾ ਪੁੱਛਦੇ ਨੇ ਪਰਮਾਤਮਾ ਮਿਲ ਕੇ ਵੀ ਪਤਾ ਨਹੀਂ ਚੱਲਦਾ ਪਰਮਾਤਮਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਗੁਰੂ ਮਿਲ ਕੇ ਵੀ ਪਤਾ ਨਹੀਂ ਚੱਲਦਾ। ਇਹਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਇਹ ਵਾਕ ਬੜੇ ਸੁੰਦਰ ਲਿਖੇ ਨੇ ਦਿਨ ਇੱਕ ਅਜਬ ਆਤਮ ਰਾਮ ਅਕਾਲ ਉਸਤ ਜਹ ਅਮਿਤ ਤੇਜ ਅਵਗਤ ਅਕਾਮ ਇੱਕ ਦਿਨ ਹਰਕਤ ਤੋਂ ਰਹਿਤ ਅਡੋਲ ਨਹਿ ਚੱਲ ਮਹਾਂ ਚਾਨਣ ਅੰਦਰ ਹੋ ਗਿਆ ਅਭਿਆਸੀ ਦੇ ਮਹਾਰਸ ਪੈਦਾ ਹੋ ਗਿਆ। ਦਿਨ ਇੱਕ ਅਜਬ ਆਤਮ ਰਾਮ ਜਹ ਅਮਿਤ ਤੇਜ ਅਵਗਤ ਅਕਾਮ ਯੇ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਭੂਤ ਇਹ ਕੌਣ ਹੈ ਇਹ ਕੀ ਹੈ ਇਹ ਅਭਿਆਸੀ ਪੁੱਛ ਰਿਹਾ ਜਿਹਦੇ ਅੰਦਰ ਚਾਨਣਾ ਹੋ ਗਿਆ ਇਹ ਅਭਿਆਸੀ ਪੁੱਛ ਰਿਹਾ ਜਿਹਦੇ ਅੰਦਰ ਮਹਾਰਸ ਪੈਦਾ ਹੋ ਗਿਆ ਇਹ ਅਭਿਆਸੀ ਪੁੱਛ ਰਿਹਾ ਜਿਹਨੂੰ ਪਰਮਾਤਮਾ ਮਿਲ ਗਿਆ ਇਹ ਕੌਣ ਹੈ। ਪਰਮਾਤਮਾ ਜਦ ਵੀ ਮਿਲਿਆ ਜ਼ਿੰਦਗੀ ਚ ਪਹਿਲੀ ਦਫਾ ਮਿਲੇਗਾ ਤਾਂ ਪਹਿਚਾਣ ਕਿਵੇਂ ਹੋਵੇਗੀ ਪਹਿਲੀ ਦਫਾ ਮਿਲੇਗਾ ਪਹਿਲੇ ਤੇ ਕਦੀ ਮਿਲਿਆ ਨਹੀਂ ਇੱਕੋ ਹੀ ਦਫਾ ਪਰਮਾਤਮਾ ਮਿਲਦਾ ਜ਼ਿੰਦਗੀ ਚ ਕਿਉਂਕਿ ਫਿਰ ਕਦੀ ਵਿਛੋੜਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਪੁੱਤਰ ਮਿਲਿਆ ਵਿਛੜੇਗਾ ਮਿੱਤਰ ਮਿਲਿਆ ਵਿਛੜੇਗਾ ਮਾਂ ਬਾਪ ਮਿਲੇ ਨੇ ਵਿਛੜਨਗੇ ਬਾਬਾ ਫਰੀਦ ਕਹਿ ਰਹੇ ਨੇ ਕਿੱਥੇ ਤੇਡੇ ਮਾਪਿਆਂ ਜਿੰਨੀ ਤੂੰ ਜਣਿਓ ਇਹ ਤਨ ਮਿਲਿਆ ਵਿਛੜੇਗਾ ਧਨ ਮਿਲਿਆ ਵਿਛੜੇਗਾ ਪ੍ਰਭਤਾ ਮਿਲੀਏ ਵਿਛੜੇ ਇੱਕੋ ਇੱਕ ਪ੍ਰਭੂ ਹੈ ਜੋ ਮਿਲ ਕੇ ਕਦੀ ਵਿਛੜਦਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਤੋ ਪਹਿਲੀ ਦਫਾ ਮਿਲਿਆ ਯੇ ਕੌਣ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਭੂਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੈਬਰੀ ਕਰਦੇ ਨੇ ਇਹ ਅਭਿਆਸੀ ਅਗਰ ਤੇਰੇ ਅੰਦਰ ਇਸ ਤਰ੍ਹਾਂ ਦੀ ਕੋਈ ਘਟਨਾ ਘਟ ਜਾਏ ਤਾਂ ਫਿਰ ਸਮਝ ਲਈ ਯੇ ਬ੍ਰਹਮ ਆਏ ਆਤਮ ਸਰੂਪ ਜੈ ਅਮਿਤ ਤੇਜ ਅਵਗਤ ਅਭੂਤ ਇਹ ਤੇ ਬ੍ਰਹਮ ਹੈ ਇਹ ਤੇ ਪਰਮਾਤਮਾ ਹੈ ਜਿਹਨੂੰ ਤੂੰ ਵੇਖ ਰਿਹਾ ਜਿਹਦਾ ਤੂੰ ਰਸ ਮਾਣ ਰਿਹਾ ਜਿਹਦਾ ਪ੍ਰਕਾਸ਼ ਤੂੰ ਦੇਖ ਰਿਹਾ ਇਹ ਤੇ ਈਸ਼ਵਰ ਹੈ। ਇਹ ਫਿਰ ਕੋਈ ਗੁਰੂ ਦਾ ਬੋਲ ਹੀ ਪਹਿਚਾਣ ਕਰਾਏਗਾ ਇਹ ਕੌਣ ਹੈ। ਗੁਰੂ ਦੇ ਬੋਲਾਂ ਨੇ ਇਹ ਅਵਸਥਾ ਬਣਾਈ ਤੇ ਫਿਰ ਗੁਰੂ ਦਾ ਹੀ ਬੋਲ ਪਹਿਚਾਣ ਕਰਾਏਗਾ ਇਹ ਕੀ ਹੈ ਜੋ ਤੂੰ ਵੇਖ ਰਿਹਾ ਇਹ ਕੀ ਹੈ। ਇਹ ਅਗਲੇ ਬੋਲ ਨੇ ਯੇ ਬ੍ਰਹਮ ਆਏ ਆਤਮ ਸਰੂਪ ਯਕੀਨ ਜਾਣੇ ਇਹ ਬੋਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਕੀਮਤੀ ਨੇ ਬੜੇ ਮਹਾਨ ਅਭਿਆਸੀ ਦੀ ਰਹਿਬਰੀ ਕਰਦੇ ਨੇ। ਉਸ ਅਭਿਆਸੀ ਦੀ ਜਿਸ ਦੇ ਅੰਦਰ ਜਪਦਿਆਂ ਜਪਦਿਆਂ ਕਦੀ ਇਹ ਘਟਨਾ ਘਟ ਗਈ ਜਿਸ ਦੇ ਅੰਦਰ ਅਭਿਆਸ ਕਰਦਿਆਂ ਕਰਦਿਆਂ ਇਹ ਖੇਡ ਬਣ ਗਈ ਹੋਵੇ ਮੰਜ਼ਿਲ ਕੋਲ ਮੰਜ਼ਿਲ ਦਾ ਪਤਾ ਪੁੱਛਦੇ ਨੇ ਲੈਣਾ ਜੀ ਨਾਨਕ ਤਪੇ ਦਾ ਘਰ ਕਿੱਥੇ ਹੈ ਪਤਾ ਕਿਸ ਕੋਲ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਕੋਲ ਪੁੱਛਦੇ ਨੇ ਮੰਜ਼ਿਲ ਕੋਲ ਮੰਜ਼ਿਲ ਦਾ ਪਤਾ ਪੁੱਛਦੇ ਨੇ ਗੁਰੂ ਕੋਲ ਗੁਰੂ ਦਾ ਪਤਾ ਪੁੱਛਦੇ ਨੇ ਪ੍ਰਭੂ ਕੋਲ ਪ੍ਰਭੂ ਦਾ ਪਤਾ ਪੁੱਛਦੇ ਨੇ ਨਾਨਕ ਤਪੇ ਦਾ ਘਰ ਕਿੱਥੇ ਹੈ। ਸਤਿਗੁਰੂ ਕਹਿੰਦੇ ਨਾਨਕ ਤਪੇ ਦੇ ਘਰ ਜਾਣਾ ਹਾਂ ਨਾਨਕ ਤਪੇ ਦੇ ਘਰ ਜਾਣਾ ਆ ਮੈਂ ਲੈ ਚਲਾਂ ਮੈਂ ਲੈ ਚਲਾਂ ਲਗਾਮ ਆ ਪਕੜ ਲਈ। ਇਸ ਤੋਂ ਵੀ ਮੈਂ ਪ੍ਰੇਰਣਾ ਲਈ ਜਿਹਦੀ ਲਗਾਮ ਜ਼ਿੰਦਗੀ ਦੀ ਡੋਰ ਇੰਦਰੀਆਂ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜਨ ਗੁਰੂ ਨਾਨਕ ਦੇ ਘਰ ਤੱਕ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਤੇ ਗੁਰੂ ਨਾਨਕ ਉਸਦੀ ਹੀ ਇੰਦਰੀਆਂ ਦੀ ਲਗਾਮ ਪਕੜਦੇ ਨੇ جو لینے دی طرح تڑپے ہوئے ہردے نال پوچھدا ہے نانک تپے دا گھر کتھے ہے, نانک تپے دا گھر کتھے ہے, نانک تپے دا گھر کتھے ہے. اتنی تڑپ نال پوچھے, اتنی گہرائی نال پوچھے, اتنے شوق نال پوچھے, اتنی امنگ نال جو ہے پوچھے, کھیڈ بن جاندی ہے. بہت خوش قسمت منک ہوں جنہاں دے اندر یہ بھوک پیدا ہو جاندی ہے. دھیان نال سننا, بہتا دھن پراپت کر کے ایک لاب ہے, بہت بڑا لاب ہے کہ اندر دی غریبی دکھائی دین لگ پی. ایک نردھن منک نو اندر دی غریبی نہیں دکھائی دیں دی. کیوں؟ اجے باہر دی غریبی چ الجھیا ہوا ہے, اجے تے باہر دو روٹی دا مسئلہ حل نہیں ہو رہا, اجے تے تن دے کپڑیاں دا مسئلہ نہیں حل ہو رہا, اجے تے جھگی چونپڑی دا مسئلہ نہیں حل ہو رہا, باہر دی غریبی چ الجھیا ہے. سویرے تو لے کے شام تک دھنوان ہون دا ایک لاب ہے, اندر دی غریبی دکھائی دین لگ. باہروں تے بہت وڈا دھنوان ہے تے اندر دی غریبی نہیں دکھائی دے رہی, یہ دے کل دل دماغ نہیں ہوئے گا, پتھر ہوئے گا, پتھر دل. ہوں دوسرا سن لو, باہروں تے غریب ہے, بہت غریب ہے, دو وقت دی روٹی نہیں ہے, کبیر خود کہندے نہیں ہے, مس مس رووے کبیر کی مائی, اے بارک کیسے جیوے رگر آئی. دو وقت دیا روٹی نہیں ہے, دو وقت دا مسئلہ حل نہیں ہو رہا. تننا بننا سب تجیو ہے کبیر, ہر کا نام لکھ لیو سریر. باہروں تے غریب ہے, بہت غریب ہے, پر اندر دی غریبی دکھائی دین لگ پی ہے. یہ پوربلی تپسیا ہے, پوربلے سنسکاراں تو بنا نہیں آتا, ہوتا ہی نہیں, کتے ہی نہیں آتا. ایک یتیم, ایک مفلس اگر وقت دا اوتار بنتا ہے, گرو نانک دی گدی سگاسن تے بیٹھتا ہے, یہ پوربلی تپسیا ہے, ایویں نہیں آتا, ایویں نہیں آتا, یہ پوربلے سنسکار نے, ایویں نہیں آتا. میں پھر دہراواں, باہر دا دھن پراپت کر کے اندر دی غریبی دکھائی دین لگ پی, دکھائی دین لگ پی. ایک غریب منک نو اندر دی غریبی نہیں دکھائی دین دی. کیوں؟ باہروں غریب ہے, باہروں غریب, رہن نو مکان نہیں, پہنن نو کپڑے نہیں, کھان نو روٹی نہیں, باہروں غریب ہے. اتے باہر دی غریبی چ ایسا الجھیا ہویا ہے, ایسا پھسیا ہویا ہے, اندر دی غریبی دکھائی نہیں دے, دکھائی نہیں دے. ہوں دوجا نقطہ سننا, باہروں تے دھنوان ہے, اندر دی غریبی نہیں دکھائی دے رہی, یہ کول دماغ نہیں ہوئے گا, سوچنی نہیں ہوئے گی, پتھر ہوئے گا. باہروں تے غریب ہے, مفلس ہے, یتیم ہے, اندر دی غریبی دکھائی دیتی ہے, یہ پوربلی تپسیا ہوئے گی, پوربلے سنسکار ہون گے, ورنہ ایسا نہیں ہوگا, ایسا نہیں ہوگا. ہوں دوسرا نقطہ سن لو, بہتا گیان پراپت کر کے دارشنک چنتک فلاسفر بڑیاں بڑیاں ڈگریاں پراپت کر لینی, بہتا گیان پراپت کر کے اکثر اندر دی مورکھتا دکھائی دین لگ پی. میں پڑھا لکھیا, کدی بغور مطالعہ کرنا, کالج یونیورسٹیاں جتنیاں نے سنسار دے, اے سکول کوئی چنگے منک گنتی دے پیدا کر رہے ہیں, ایسا تے کوئی سکول کالج دکھائی نہیں دے رہے. کوئی مہان منکھاں نوں جنم دے رہے ہیں, ایسا تے نہیں دکھائی دے رہے. جو نویں جنریشن, جو نویں پنیری آ رہی ہے, بس لیلا مجنو دا روپ پرہلاد تے کوئی نہیں دکھائی دیندا, منی سنگھ تے کوئی نہیں دکھائی دیندا, بھائی گرداس دی چھاپ تے کوئی نہیں چھوڑتا, سب لیلا ہی مجنو ہو رہی ہو. سکول کالج کوئی چنگی جنریشن نو جنم دے رہے ہیں, ایسا نہیں دکھائی دے رہے. گستاخی مار, بہتا گیان, بہتا گیان پراپت کر کے, بہتا گیان پراپت کر کے اندر دی مورکھتا دکھائی دین لگ پی. دوسرا نقطہ سن لینا, اندر دی مورکھتا نہیں دکھائی دے رہی، یہ اجے باہروں بھی مورکھ ہوئے گا، گستاخی معاف، کچھ نہیں جانتا ہوئے گا۔